ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਨੇ, ਭਾਈ ਸਾਈਂ ਦਾਸ ਜੀ, ਬੀਬੀ ਰਾਮੋ ਜੀ, ਬਹੁਤ ਸਾਰੀਆਂ ਸੰਗਤਾਂ ਆਈਆਂ ਹਨ। ਦੀਪਮਾਲਾ ਦੇ ਜੋੜ ਮੇਲੇ ਮਨਾਏ ਗਏ। ਜੋੜ ਮੇਲਿਆਂ ਤੋਂ ਉਪਰੰਤ ਸਾਰੀ ਸੰਗਤ ਨੂੰ, ਗੁਰੂ ਘਰ ਦੇ ਮਸੰਦਾਂ ਨੂੰ ਸਤਿਗੁਰਾਂ ਨੇ ਵਿਦਾ ਕੀਤਾ ਹੈ। ਬੀਬੀ ਰਾਮੋ ਤੇ ਭਾਈ ਸਾਈਂ ਦਾਸ ਜੀ ਵੀ ਵਿਦਾ ਹੋ ਕੇ ਜਾਣ ਲੱਗੇ। ਗੁਰਦੇਵ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਆਪ ਜੀ ਡਰੋਲੀ ਨਗਰ ਵਿਖੇ ਚਰਨ ਪਾਓ, ਉੱਥੇ ਆਪ ਜੀ ਦੇ ਬਹੁਤ ਸਾਰੇ ਸੇਵਕ ਦਾਸ ਆਪ ਜੀ ਨੂੰ ਯਾਦ ਕਰਦੇ ਹਨ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਜ਼ਰੂਰ ਆਵਾਂਗੇ, ਪਹਿਲਾਂ ਵੀ ਲੰਮਾ ਅਰਸਾ ਤੁਹਾਡੇ ਕੋਲ ਰਹੇ ਹਾਂ, ਹੁਣ ਜਦੋਂ ਦੁਬਾਰਾ ਆਵਾਂਗੇ ਕਾਫ਼ੀ ਸਮਾਂ ਤੁਹਾਡੇ ਕੋਲ ਹੀ ਟਿਕਾਣਾ ਕਰਾਂਗੇ। ਇਹ ਧੀਰਜ ਦੇ ਕੇ ਦੋਨਾਂ ਨੂੰ ਵਿਦਾ ਕੀਤਾ। ਆਪ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਸਤਿਗੁਰਾਂ ਦੀ ਮਾਇਆ ਕਿੰਨੀ ਪ੍ਰਬਲ ਹੈ, ਉਹ ਬਿਨਾਂ ਗੁਰੂ ਦਇਆ ਤੋਂ, ਉਸ ਪ੍ਰਬਲ ਮਾਇਆ ਤੋਂ ਬਚਿਆ ਨਹੀਂ ਜਾ ਸਕਦਾ। ਸਤਿਗੁਰੂ ਆਪ ਕਿਰਪਾ ਕਰਕੇ ਬਚਾ ਲੈਣ ਤਾਂ ਬਚ ਜਾਈਏ, ਜੇ ਅਸੀਂ ਆਪਣੇ ਯਤਨ ਨਾਲ ਬਚਣਾ ਚਾਹਵਾਂਗੇ ਤਾਂ ਨਹੀਂ ਬਚ ਸਕਦੇ। ਇਸੇ ਸੰਦਰਭ ਦੇ ਵਿੱਚ ਅੱਜ ਦਾ ਪ੍ਰਕਰਨ ਪ੍ਰਾਰੰਭ ਹੋ ਰਿਹਾ। ਆਓ, ਸਬੱਬ ਬਣੇ ਨੇ ਭਾਈ ਗੁਰਦਾਸ ਜੀ। ਇਹ ਕਥਾ ਆਰੰਭਣ ਤੋਂ ਪਹਿਲਾਂ ਮੈਂ ਬੇਨਤੀ ਕਰਦਿਆਂ, ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਮਹਾਨ ਗੁਰਬਾਣੀ ਦੇ, ਗੁਰਸਿੱਖ ਦੇ ਇਤਿਹਾਸ ਦੇ, ਸਤਿਗੁਰੂ ਜੀ ਦੇ ਘਰ ਦੇ ਸਿਧਾਂਤ ਦੇ ਮਹਾਨ ਵਿਆਖਿਆਕਾਰ, ਮਹਾਂਪੁਰਖ ਨੇ, ਆਤਮ ਗਿਆਨੀ, ਉਹਨਾਂ ਦੇ ਜੀਵਨ ਤੇ ਉਹਨਾਂ ਦੀ ਮਹਾਨ ਸ਼ਖਸੀਅਤ ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ ਪਰੰਤੂ ਨਹੀਂ, ਨਾ ਹੀ ਕੋਈ ਕਰੇ, ਤੇ ਜੇ ਕੋਈ ਕਰੇ ਤੇ ਉਹ ਬਰਦਾਸ਼ਤ ਨਹੀਂ ਕਰਨਾ ਚਾਹੀਏ। ਪਰ ਗੁਰੂ ਪਾਤਸ਼ਾਹ ਭਾਈ ਮਰਦਾਨੇ ਦੀ ਜਿਹੜੀ ਖੇਡ ਸੀ ਨਾ, ਉਹ ਬੜੀ ਉੱਚੀ ਖੇਡ ਸੀ ਭਾਈ ਮਰਦਾਨਾ ਜੀ, ਬਹੁਤ ਉੱਚੀ ਖੇਡ ਵਿੱਚ ਭਾਈ ਮਰਦਾਨਾ ਜੀ ਵਰਤਦੇ ਸੀ। ਪਰ ਜੇ ਭੁੱਖ ਲਾਉਂਦੇ ਤੇ ਗੁਰੂ ਨਾਨਕ ਸਾਹਿਬ ਆਪ ਲਾਉਂਦੇ ਸੀ ਜੀਵਾਂ ਦੇ ਭਲੇ ਵਾਸਤੇ। ਇਹਦੇ ਨਾਲ ਭਾਈ ਮਰਦਾਨਾ ਜੀ ਦੀ ਕੋਈ ਸ਼ਖਸੀਅਤ ਘੱਟ ਨਹੀਂ ਹੋ ਜਾਂਦੀ। ਜੇ ਸਤਿਗੁਰਾਂ ਤੋਂ ਕਈ ਵਾਰੀ ਬਾਗੀ ਹੋ ਕੇ ਵੀ ਜਾਂਦੇ ਤੇ ਉਹ ਵੀ ਸਤਿਗੁਰਾਂ ਦੀ ਆਪਣੀ ਖੇਡ ਹੁੰਦੀ ਸੀ ਗੁਰੂ ਨਾਨਕ ਸਾਹਿਬ ਦੀ। ਇਹਦੇ ਨਾਲ ਭਾਈ ਮਰਦਾਨਾ ਜੀ ਦੀ ਅਵਸਥਾ ਵਿੱਚ ਕੋਈ ਕਮੀ ਨਹੀਂ ਹੈ, ਉਹ ਸਤਿਗੁਰਾਂ ਦੀ ਆਪਣੀ ਖੇਡ ਹੁੰਦੀ ਸੀ। ਭੁੱਖ ਲਾ ਕੇ ਕੌਡੇ ਦਾ ਉਧਾਰ ਕਰਨਾ ਸੀ, ਬਲੀ ਕੰਧਾਰੀ ਦਾ ਉਧਾਰ ਕਰਨਾ ਸੀ, ਪਿਆਸ ਲਾ ਕੇ ਸੱਜਣ ਠੱਗ ਨੂੰ ਉਤਾਰਨਾ ਸੀ, ਇਹ ਮਹਾਰਾਜ ਜੀ ਦੀ ਖੇਡ ਸੀ। ਤੇ ਜੇ ਹੁਣ ਇਹ ਭਾਈ ਗੁਰਦਾਸ ਸਾਹਿਬ ਜੀ ਦੀ ਖੇਡ ਵਰਤੀ ਹੈ, ਮਾਇਆ ਮਹਾਰਾਜ ਜੀ ਨੇ ਵਰਤਾਈ ਹੈ, ਇਹ ਸਾਡੇ ਵਾਸਤੇ ਮਹਾਰਾਜ ਜੀ ਨੇ ਖੇਡ ਵਰਤਾਈ ਹੈ ਕਿ ਸਾਨੂੰ ਸੋਝੀ ਆ ਜਾਏ। ਭਾਈ ਸਾਹਿਬ ਜੀ ਦੀ ਮਹਾਨ ਸ਼ਖਸੀਅਤ, ਮਹਾਨ ਹੈ, ਉਹ ਵੱਡੇ ਨੇ, ਆਤਮ ਗਿਆਨੀ ਮਹਾਂਪੁਰਖ ਨੇ, ਪਰ ਪੂਰਨ ਤਾਂ ਸਤਿਗੁਰੂ ਜੀ ਹਨ। ਆਓ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਕੁਛ ਕ ਕਥਾ ਗੁਰਦਾਸ ਕੀ, ਸੁਨੋ ਸਕਲ ਗੁਰਦਾਸ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰੂ ਕੇ ਸਿੱਖੋ, ਹੁਣ ਕੁਝ ਕੁ ਪ੍ਰਸੰਗ, ਕੁਝ ਕੁ ਕਥਾ ਗੁਰੂ ਘਰ ਦੇ ਮਹਾਨ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਕਥਾ ਹੈ। ਆਪ ਜੀ ਮਨ ਲਾ ਕੇ, ਚਿੱਤ ਲਾ ਕੇ, ਇਕਾਗਰਤਾ ਨਾਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਕਥਾ ਸਰਵਣ ਕਰੋ।
ਗੁਰ ਮਾਇਆ ਦੁਸ਼ਤਰ ਮਹਾ, ਕਰ ਲਈ ਜਹ ਨਿਰਜਾਸ।
ਇਹ ਪੰਕਤੀ ਵਿੱਚ ਸਾਰੀ ਕਥਾ ਦਾ ਸਾਰ ਦੱਸ ਦਿੱਤਾ ਭਾਈ ਸਾਹਿਬ ਨੇ, ਜਿਹੜੀ ਅੱਗੇ ਕਥਾ ਚੱਲਣੀ ਹੈ ਨਾ ਭਾਈ ਸਾਹਿਬ ਜੀ ਦੀ, ਇਹ ਪੰਕਤੀ ਵਿੱਚ ਸਾਰਾ ਸਾਰ ਦੱਸ ਦਿੱਤਾ ਵੀ ਗੁਰ ਮਾਇਆ ਦੁਸ਼ਤਰ ਮਹਾ, ਕਿ ਗੁਰੂ ਸਾਹਿਬ ਦੀ ਜਿਹੜੀ ਮਾਇਆ ਹੈ ਉਹਨੂੰ ਤਰਨਾ ਬਹੁਤ ਔਖਾ। ਦੁਸ਼ਤਰ ਦਾ ਮਤਲਬ ਵੀ ਔਖਾ ਹੈ ਉਹਨੂੰ ਤਰਨਾ। ਕਰ ਲੀਜਹ ਨਿਰਜਾਸ, ਇਸ ਕਥਾ ਨੂੰ ਸੁਣ ਕੇ ਤੁਸੀਂ ਇਸ ਗੱਲ ਦਾ ਨਿਰਣੇ ਕਰ ਲਓ ਕਿ ਗੁਰੂ ਸਾਹਿਬ ਜੀ ਦੀ ਮਾਇਆ ਬੜੀ ਪ੍ਰਬਲ ਹੈ। ਜੇ ਸਤਿਗੁਰੂ ਜੀ ਵਰਤਾ ਕੇ ਕਿਸੇ ਨੂੰ ਪਰਮਾਣਾ ਚਾਹਣ ਤੇ ਅੱਖ ਦੇ ਫੋਰ ਚ ਪਰਮਾ ਸਕਦੇ ਹੈ, ਇਸ ਕਰਕੇ ਕਦੇ ਮਾਣ ਨਾ ਕਰਿਓ ਕਿ ਮੈਂ ਨਹੀਂ ਭਰਮ ਸਕਦਾ। ਵੱਡੇ ਵੱਡੇ ਭਰਮ ਸਕਦੇ ਆ ਜੇ ਸਤਿਗੁਰਾਂ ਦੀ ਮਾਇਆ ਵਰਤ ਜੇ। ਇਸ ਕਰਕੇ ਜਿੰਨਾ ਚਿਰ ਇਸ ਸਰੀਰ ਵਿੱਚ ਰਹੀਏ, ਆਪਣੇ ਸਤਿਗੁਰਾਂ ਦੇ ਭੈ ਵਿੱਚ ਰਹੀਏ ਕਿ ਅਜੇ ਤਾਂ ਸਮੁੰਦਰ ਵਿੱਚ ਆ, ਕਿਸ਼ਤੀ ਕਿਆ ਜਾਣੀਏ ਕੀ ਹੋਵੇ ਹਾਲੇ। ਇਸ ਕਰਕੇ ਕੋਈ ਦਮਗਜੇ ਨਾ ਮਾਰਦਾ ਫਿਰੇ ਹੰਕਾਰ ਵਿੱਚ ਵੀ ਮੈਂ ਨਹੀਂ ਭਰਮ ਸਕਦਾ। ਜੇ ਗੁਰੂ ਸਾਹਿਬ ਜੀ ਦੀ ਮਾਇਆ ਬੜੀ ਪ੍ਰਬਲ ਹੈ, ਜੇ ਪਰਮਾਣਾ ਚਾਹਣ ਤੇ ਅੱਖ ਦੇ ਫੋਰ ਚ ਭਰਮਾ ਸਕਦੇ ਆ। ਹਾਂਜੀ,
चौपई एक दिवस गुर सभा मजारे।
एक दिन दा बचन है के सतगुरु छेवे पातशाह जी दी सभा लगी हुई है।
सिदकी सिख बैठे मद तारे।
बड़े बड़े सिदकी सिख आत्म ज्ञानी गुर सिख महाराज जी दी सभा दे विच बैठे हन।
भगतू बहलो आदिक थिरे।
गुर सिख भी केड़े भाई भगतू जी वर्गे महापुरख भाई बैलो जी वर्गे महापुरख बैठे ने आत्म ज्ञानी।
जेठा बिदिया शुभ मत करे।
भाई जेठा जी बाबा बिधि चंद साहब जी जैसे महापुरख बैठे हन।
बैठे ओ टिग प्रवीण गुरदास।
इना सारे गुरसिखां दे पास गुरु घर दे महान वेद व्यास महापुरख भाई साहब भाई गुरदास जी बैठे हन।
सिखी के हुए बाक बिलास।
सारे सिख बैठे ने ते गुरसिखी दियां गल्लां बातां चल रही ने। सिखां दी आपसी चर्चा चल रही है विचार गोष्ठी चल रही है सिखी दे संबंध विच।
कहत पहे गुर करुणा तरे।
वचन कर रहे ने के जे सतगुरु सच्चे पातशाह जी महाराज जी अपनी कृपा करन। ਵਿੱਚੋਂ ਭਾਈ ਜੇਠਾ ਜੀ ਬੋਲੇ ਕਿ ਜੇ ਸਤਿਗੁਰੁ ਜੀ ਆਪਣੀ ਕਿਰਪਾ ਕਰਨ
ਮਾਇਆ ਤੇ ਸੋ ਬਚਾਵਨ ਕਰੈ।
ਸਤਿਗੁਰੁ ਜੀ ਜਿਨ੍ਹਾਂ ਤੇ ਆਪਣੀ ਕਿਰਪਾ ਕਰਦੇ ਨੇ ਉਹਨਾਂ ਨੂੰ ਮਾਇਆ ਦੇ ਝੋਲਿਆਂ ਤੋਂ ਬਚਾ ਲੈਂਦੇ। ਉਹਨਾਂ ਨੂੰ ਸਤਿਗੁਰੁ ਜੀ ਮਾਇਆ ਕਰਕੇ ਭਰਮਣ ਨਹੀਂ ਦਿੰਦੇ। ਜਿਨ੍ਹਾਂ ਨੂੰ ਸਤਿਗੁਰੂ ਆਪ ਕਿਰਪਾ ਕਰਕੇ ਬਚਾਉਣ ਉਹ ਮਾਇਆ ਕਰਕੇ ਨਹੀਂ ਭਰਮਦੇ।
ਮਨ ਠਹਿਰਾਵੈ ਚਰਨ ਮਜਹਾਰਾ।
ਔਰ ਆਪਣੇ ਗੁਰਸਿੱਖਾਂ ਦਾ ਮਨ ਆਪਣੇ ਚਰਨਾਂ ਵਿੱਚ ਟਿਕਾ ਲੈਂਦੇ ਆ ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰਦੇ ਨੇ। ਮਾਇਆ ਤੋਂ ਬਚਾਉਣਾ ਹੋਵੇ ਨਾ ਮਾਇਆ ਤੋਂ ਬਚਾਉਣ ਲਈ ਆਪਣੇ ਸਿੱਖ ਦਾ ਮਨ ਆਪਣੇ ਚਰਨਾਂ ਚ ਟਿਕਾ ਲੈਂਦੇ ਹਨ।
ਸਹਿ ਕਸੋਟੀ ਸੋ ਸਿੱਖ ਭਾਰਾ।
ਜਿਹਦਾ ਮਨ ਸਤਿਗੁਰੂ ਜੀ ਆਪਣੇ ਚਰਨਾਂ ਚ ਟਿਕਾ ਲੈਣ ਉਹੀ ਗੁਰੂ ਦੀ ਕਸਵੱਟੀ ਨੂੰ ਚੱਲਦਾ। ਉਹੀ ਸਤਿਗੁਰੂ ਜੀ ਜੇ ਕਿਤੇ ਕਸਵੱਟੀ ਲਾ ਦੇਣ ਤਾਂ ਉਹੀ ਗੁਰਸਿੱਖ ਗੁਰੂ ਦੀ ਕਸਵੱਟੀ ਨੂੰ ਚੱਲਦਾ ਹੈ।
ਗੁਰ ਕੇ ਚਰਿਤ ਨਾ ਜਾਹੇ ਵਿਚਾਰੇ।
ਇਹ ਭਾਈ ਆਪਣੀ ਬੁੱਧੀ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਿੱਤਰ ਜਿਹੜੇ ਨੇ ਉਹ ਸਮਝੇ ਨਹੀਂ ਜਾ ਸਕਦੇ। ਜੇ ਅਸੀਂ ਸਮਝਣੇ ਚਾਹੀਏ ਤੇ ਨਹੀਂ ਸਮਝ ਸਕਦੇ।
ਭਿਖ ਕਰ ਪਰ ਮਹਿ ਸਿੱਖ ਵਿਚਾਰੇ।
ਕਈ ਵੇਰੀ ਗੁਰੂ ਸਾਹਿਬ ਜੀ ਦੇ ਚਰਿੱਤਰ ਵੇਖ ਕੇ ਵੀ ਸਿੱਖ ਭਰਮ ਜਾਂਦੇ। ਕਹਿੰਦੇ ਸਾਡਾ ਇਤਿਹਾਸ ਹੈ ਵੀ ਜਿਵੇਂ ਗੁਰੂ ਨਾਨਕ ਸਾਹਿਬ ਦੀ ਖੇਡ ਵੇਖ ਕੇ ਜਦੋਂ ਉਹਨਾਂ ਨੇ ਸ਼ਿਕਾਰੀ ਦਾ ਰੂਪ ਬਣਾਇਆ ਕਈਆਂ ਨੂੰ ਭਰਮ ਪੈ ਗਿਆ ਸੀ ਕਿ ਵੇਖੋ ਜੀ ਇਹ ਕੀ ਕਰੀ ਜਾਂਦੇ ਆ। ਤੂੰ ਸਤਿਗੁਰਾਂ ਦੀ ਖੇਡ ਜਿਹੜੀ ਆ ਉਹ ਬੜੀ ਉੱਚੀ ਆ। ਕਈ ਵਾਰੀ ਗੁਰੂ ਸਾਹਿਬ ਜੀ ਦੀ ਖੇਡ ਸਮਝ ਨਹੀਂ ਆਉਂਦੀ ਤੇ ਵੇਖਣ ਵਾਲਿਆਂ ਦਾ ਮਨ ਕਈ ਵਾਰੀ ਕਈਆਂ ਦਾ ਭਰਮ ਜਾਂਦਾ। ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੌਲਾਂ ਜੀ ਨੂੰ ਲੈ ਕੇ ਆਏ ਸੀ ਉਦੋਂ ਵੀ ਕਈਆਂ ਦਾ ਮਨ ਭਰਮ ਗਿਆ ਪਰ ਅਸਲ ਖੇਡ ਦਾ ਨਹੀਂ ਸੀ ਪਤਾ ਵੀ ਕੌਲਾਂ ਦੀ ਕਿੰਨੇ ਜਨਮਾਂ ਦੀ ਭਗਤੀ ਸੀ। ਉਹਨੂੰ ਤਾਰਨਾ ਸੀ ਸਤਿਗੁਰਾਂ ਨੇ ਤੋ ਇਹ ਖੇਡ ਸਤਿਗੁਰੂ ਜੀ ਜਾਣਦੇ ਨੇ। ਉਹ ਇੱਦਾਂ ਵਿਚਾਰ ਜਿਵੇਂ ਸਿੱਖ ਬੈਠੇ ਆਪਸ ਚਰਚਾ ਚੱਲ ਰਹੀ। ਕਹਿੰਦੇ ਕਈ ਵਾਰੀ ਸਤਿਗੁਰਾਂ ਦੇ ਚਰਿੱਤਰ ਵੇਖ ਕੇ ਵੀ ਕਈ ਭਰਮ ਜਾਂਦੇ ਹਨ।
ਸਭ ਮੈਂ ਤਬ ਬੋਲਿਓ ਗੁਰਦਾਸ।
ਭਾਈ ਗੁਰਦਾਸ ਸਾਹਿਬ ਜੀ ਉਦੋਂ ਫਿਰ ਬੋਲੇ ਜਦੋਂ ਸਾਰੇ ਸਿੱਖ ਗੱਲਾਂ ਬਾਤਾਂ ਕਰ ਰਹੇ ਸਨ ਤੇ ਭਾਈ ਸਾਹਿਬ ਜੀ ਵੀ ਕੋਲੋਂ ਬੋਲੇ ਭਾਈ ਗੁਰਦਾਸ ਜੀ
ਜੇ ਕਰ ਹੋਏ ਸਿੱਖ ਗੁਰ ਪਾਸ।
ਕਹਿਣ ਲੱਗੇ ਜੇ ਸਿੱਖ ਗੁਰੂ ਦੇ ਪਾਸ ਹੋਵੇ ਤੇ ਗੁਰੂ ਸਿੱਖ ਦੇ ਨਾਲ ਵਰਤੇ।
ਸਿੱਖੀ ਕੋ ਨਿਰਬਾਹਨ ਕਰੈ।
ਕਹਿੰਦੇ ਫਿਰ ਗੁਰਸਿੱਖ ਆਪਣੀ ਸਿੱਖੀ ਨਿਭਾ ਲੈਂਦਾ। ਜੇ ਸਿੱਖ ਗੁਰੂ ਦੇ ਪਾਸ ਰਵੇ ਤੇ ਇਹ ਜਾਣੇ ਵੀ ਗੁਰੂ ਮੇਰੇ ਨਾਲ ਹੈ ਤਾਂ ਸਿੱਖ ਆਪਣਾ ਸਿਦਕ ਨਿਭਾ ਲੈਂਦਾ।
ਜਿਉਂ ਕਿਉਂ ਕਰ ਉਰ ਭਰਮ ਨਾ ਧਰੈ।
ਜੋ ਕੁਝ ਮਰਜ਼ੀ ਹੋ ਜੇ ਫਿਰ ਸਿੱਖ ਕਦੇ ਭਰਮ ਕਰਦਾ ਹੀ ਨਹੀਂ ਮਨ ਚ। ਉਹਦੇ ਮਨ ਚ ਕਦੇ ਭਰਮ ਆਉਂਦਾ ਹੀ ਨਹੀਂ।
ਜੇਕਰ ਸਾਂਗ ਆਰੰਭ ਹੈ ਪਰਖਣ।
ਜੇਕਰ ਗੁਰੂ ਜੀ ਇਹੋ ਜਿਹਾ ਸਾਂਗ ਆਰੰਭ ਵੀ ਦੇਣ ਵੀ ਪਰਖਣ ਹੈ ਸਿੱਖ ਨੂੰ। ਜੇ ਗੁਰ ਸਾਂਗ ਵਰਤਦਾ ਸਾਂਗ ਦਾ ਮਤਲਬ ਵੀ ਸਾਂਗ ਰਚ ਦੇਣ ਏਦਾਂ ਦਾ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਹਾਰੇ। ਭਾਈ ਗੁਰਦਾਸ ਜੀ ਨੇ ਬਚਨ ਉਚਾਰਿਆ ਕਹਿੰਦੇ ਜੇ ਸਿੱਖ ਗੁਰੂ ਦੇ ਕੋਲ ਰਹਿੰਦਾ ਹੋਵੇ ਗੁਰੂ ਸਾਂਗ ਰਚੇ ਵੀ ਤੇ ਸਿੱਖ ਨਹੀਂ ਭਰਮਦਾ। ਉਹ ਕਹਿ ਰਹੇ ਵੀ ਜੇ ਗੁਰੂ ਕਈ ਵਾਰੀ ਖੇਡ ਇਹੋ ਜਿਹੀ ਵਰਤਾ ਦਿੰਦਾ ਵੀ ਜੇ ਸਿੱਖ ਕਈ ਵਾਰੀ ਵੇਖ ਲਏ ਉਸ ਸਾਂਗ ਨੂੰ ਤੇ ਭਰਮ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨਹੀਂ ਭਰਮ ਸਕਦਾ ਜੇ ਸਿੱਖ ਗੁਰੂ ਦੇ ਕੋਲ ਰਹਿੰਦਾ ਤੇ ਗੁਰੂ ਸਾਂਗ ਕਰੇਗਾ ਵੀ ਤੇ ਸਿੱਖ ਨੂੰ ਪਤਾ ਲੱਗ ਜਾਏਗਾ। ਵੀ ਗੁਰੂ ਸਾਂਗ ਕਰਦਾ, ਵੀ ਗੁਰੂ ਨੇ ਆਹ ਖੇਡ ਵਰਤਾਈ ਆ ਉਹ ਭਰਮੇਗਾ ਨਹੀਂ। ਯਾਨੀ ਕਿ ਇਹ ਦੋ ਵਿਚਾਰਧਾਰਾਵਾਂ ਜਿਹੜੀਆਂ ਸੀ ਉਹ ਚੱਲ ਪਈਆਂ।
ਧਾਰੈ ਰੂਪ ਬਿਪਰ ਜੈ ਕੁਛ ਤਨ,
ਉਹ ਸਿੱਖ ਕਹਿ ਰਹੇ ਸੀ ਵੀ ਜੇ ਗੁਰੂ ਭਰਮਾਉਣਾ ਚਾਹੇ ਤੇ ਭਰਮ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਵੀ ਜੇ ਸਿੱਖ ਰਹਿੰਦਾ ਹੀ ਗੁਰੂ ਕੋਲ ਆ ਤੇ ਭਰਮੇਗਾ ਕਿਵੇਂ। ਜਿਵੇਂ ਕਿਸੇ ਨੱਟ ਜਿਹੜੇ ਬਾਜੀਆਂ ਨਹੀਂ ਪਾਉਂਦੇ, ਜਮੂਰਾ ਕੋਲ ਰਹਿੰਦਾ ਉਹਨੂੰ ਪਤਾ ਹੁੰਦਾ ਵੀ ਜਿਹੜਾ ਮੇਰਾ ਇਹ ਮਦਾਰੀ ਹੈ ਇਹ ਹੁਣ ਹੈ ਭਾਵੇਂ ਵੱਖਰਾ ਵੱਖਰਾ ਭੇਖ ਬਣਾ ਰਿਹਾ ਪਰ ਹੈ ਉਹੀ। ਭਾਈ ਗੁਰਦਾਸ ਜੀ ਉਸ ਵਿਸ਼ੇ 'ਤੇ ਬੋਲ ਰਹੇ ਵੀ ਜਿਹੜਾ ਨਾਲ ਰਹਿੰਦਾ ਗੁਰੂ ਦੇ ਉਹ ਨਹੀਂ ਭਰਮਦਾ। ਸਿੱਖ ਦੂਜੇ ਕਹਿ ਰਹੇ ਸੀ ਵੀ ਜੇ ਗੁਰੂ ਭਰਮਾਉਣਾ ਚਾਹੇ ਤਾਂ ਭਰਮ ਸਕਦੇ, ਵੱਡੇ ਵੱਡੇ ਭਰਮ ਸਕਦੇ, ਵੱਡੇ ਵੱਡੇ ਜੋਗੀ ਵੱਡੇ ਵੱਡੇ ਤਪਸਵੀ ਉਹ ਵੀ ਭਰਮ ਜਾਂਦੇ ਆ, ਪਰਮਾਤਮਾ ਦੀ ਮਾਇਆ ਬੜੀ ਬਲਵਾਨ, ਗੁਰੂ ਆਪ ਹੱਥ ਦੇ ਕੇ ਬਚਾਵੇ ਤਾਂ ਬਚਾ ਲਵੇ, ਨਹੀਂ ਤਾਂ ਜੇ ਉਹ ਭਰਮਾਉਣਾ ਚਾਹੇ ਤਾਂ ਵੱਡੇ ਵੱਡੇ ਭਰਮ ਜਾਂਦੇ। ਭਾਈ ਗੁਰਦਾਸ ਜੀ ਕਹਿੰਦੇ ਨਹੀਂ ਭਰਮ ਸਕਦੇ ਜੇ ਨਾਲ ਰਵੇ ਸਿੱਖ ਗੁਰੂ ਦੇ। ਹਾਂਜੀ,
ਕਿਦੋਂ ਗਿਰਾ ਕਹੇ ਹੋਰ ਪ੍ਰਕਾਰੀ,
ਕਹਿੰਦੇ ਜੇ ਹੋਰ ਪ੍ਰਕਾਰ ਦੀ ਕੋਈ ਗੱਲ ਗੁਰੂ ਕਹੇ,
ਕਹਿ ਸੁਭਾਵ ਵਿਪਰੀਤ ਹੈ ਧਾਰੀ,
ਜਾਂ ਫਿਰ ਗੁਰੂ ਕੋਈ ਉਲਟ ਸੁਭਾਵ ਧਾਰਨ ਕਰ ਲਵੇ ਜਿਵੇਂ ਪਹਿਲਾਂ ਵਰਤ ਰਹੇ ਨੇ, ਅਚਾਨਕ ਹੋਰ ਪ੍ਰਭਾਵ ਆਪਣਾ ਬਣਾ ਲੈਣ,
ਕਿਦੋਂ ਅਜੋਗ ਕਰਾਵਹਿ ਕੈਸੇ,
ਜਾਂ ਫਿਰ ਕੋਈ ਗੁਰੂ ਸਾਹਿਬ ਇਹੋ ਜਿਹਾ ਕੰਮ ਕਰਾ ਦੇਣ ਜਿਹੜਾ ਲੋਕਾਂ ਵਿੱਚ ਇਹ ਲੱਗੇ ਵੀ ਅਯੋਗ ਹੈ, ਇਹ ਨਹੀਂ ਹੋਣਾ ਚਾਹੀਦਾ।
ਅੱਗੇ ਕਹੀ ਕਰੀ ਨਹਿ ਜੈਸੇ,
ਜਿਹੜਾ ਕਿਸੇ ਨੇ ਅੱਗੇ ਕੀਤਾ ਨਾ ਹੋਵੇ ਕੋਈ ਏਦਾਂ ਦਾ ਕੰਮ ਸਤਿਗੁਰੂ ਜੀ ਕਰ ਦੇਣ।
ਸਿੱਖ ਸਿਦਕ ਆਪਣੋ ਦ੍ਰਿੜ ਰੱਖੇ,
ਕਹਿੰਦੇ ਗੁਰੂ ਜੋ ਮਰਜ਼ੀ ਕਰੇ ਸਿੱਖ ਆਪਣਾ ਸਿਦਕ ਪੱਕਾ ਰੱਖੇ। ਸਿੱਖ ਨਹੀਂ ਸਿਦਕ ਭਰਮਾਉਂਦਾ ਆਪਣਾ, ਆਪਣੇ ਸਿਦਕ ਨੂੰ ਡਾਵਾਂ ਡੋਲ ਨਹੀਂ ਕਰਦਾ। ਭਾਈ ਗੁਰਦਾਸ ਜੀ ਇਹ ਕਹਿ ਰਹੇ ਨੇ। ਭਾਈ ਸਾਹਿਬ ਕਹਿੰਦੇ ਜੇ ਗੁਰੂ ਸਾਂਗ ਵਰਤਾਵੇ ਵੀ ਜੇ ਗੁਰੂ ਕੋਈ ਇੱਦਾਂ ਦਾ ਕੰਮ ਕਰਦੇ ਜਿਹੜਾ ਲੋਕਾਂ ਨੂੰ ਪਸੰਦ ਨਾ ਹੋਵੇ, ਪਰ ਜਿਹੜਾ ਸਿੱਖ ਹੈ ਉਹ ਸਿਦਕ ਨਹੀਂ ਹਾਰਦਾ, ਸਿੱਖ ਨਹੀਂ ਸਿਦਕ ਹਾਰਦਾ, ਉਹ ਜਿਹੜਾ ਗੁਰੂ ਦੇ ਕੋਲ ਰਹਿੰਦਾ। ਹਾਂਜੀ,
ਸਹਿ ਕਸੋਟੀ ਮਨ ਕੋ ਗਾਖੈ,
ਉਹ ਸਿੱਖ ਗੁਰੂ ਦੀ ਕਸਵੱਟੀ ਸਮਝ ਕੇ ਆਪਣੇ ਮਨ ਨੂੰ ਪੱਕਾ ਰੱਖ ਕੇ ਕਸਵੱਟੀ ਨੂੰ ਚੱਲ ਲਵੇ। ਹਾਂਜੀ,
ਆਪਣੀ ਕਵਿਤਾ ਬਿਖੈ ਬਣਾਈ,
ਇਹ ਗੱਲ ਭਾਈ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਵੀ ਉਚਾਰੀ ਤੇ ਕਿਹਾ,
ਸੋ ਤੁਕ ਪਠ ਕਰ ਸਭਿਨ ਸੁਣਾਈ,
ਉਹ ਪੰਗਤੀ ਭਾਈ ਗੁਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਪੜ੍ਹ ਕੇ ਸੁਣਾਈ,
ਜੇ ਗੁਰ ਸਾਂਗ ਕਛ ਵਰਤਾਰੈ,
ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਹ ਪੰਗਤੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਵੀ ਜੇ ਗੁਰੂ ਸਾਂਗ ਕਰਕੇ ਵਰਤੇ ਵੀ, ਸਾਂਗ ਦਾ ਮਤਲਬ ਹੁੰਦਾ ਵੀ ਕੋਈ ਹੋਰ ਵਿਖਾਵਾ ਕਰਕੇ, ਵੀ ਜਿਹਨੂੰ ਵੇਖ ਕੇ ਲੋਕ ਭਰਮ ਜਾਣ। ਕਹਿੰਦੇ ਲੋਕ ਭਰਮ ਸਕਦੇ ਨੇ ਪਰ ਸਿੱਖ ਨਹੀਂ ਭਰਮਦਾ ਗੁਰੂ ਦਾ ਸਾਂਗ ਵੇਖ ਕੇ। ਇਹ ਭਾਈ ਗੁਰਦਾਸ ਜੀ ਨੇ ਪੰਗਤੀ ਉਚਾਰਨ ਕੀਤੀ ਜੋ ਭਾਈ ਸਾਹਿਬ ਜੀ ਦੀ ਵਾਰ 35ਵੀਂ ਵਾਰ ਦੇ ਵਿੱਚ 20ਵੀਂ ਪੌੜੀ ਹੈ।
ਦੇੜ ਸਿੱਖ ਰਹੇ ਸਿਦਕ ਨਹਿ ਹਾਰੇ,
ਕਹਿੰਦੇ ਜਿਹੜਾ ਸਿੱਖ ਹੈ ਉਹ ਆਪਣਾ ਸਿਦਕ ਦ੍ਰਿੜ ਕਰਕੇ ਰੱਖਦਾ, ਉਹ ਆਪਣਾ ਸਿਦਕ ਨਹੀਂ ਹਾਰਦਾ।
ਸੁਣ ਸਿੱਖਨ ਪੁਨ ਭਨੀ ਜੋ ਬਾਨੀ,
ਸੁਣ ਕੇ ਫਿਰ ਜਿਹੜੇ ਅੱਗੇ ਸਿੱਖ ਸਨ ਉਹ ਬੋਲੇ,
ਹੈ ਐਸੇ ਤੁਮ ਜਥਾ ਬਖਾਨੀ,
ਕਹਿਣ ਲੱਗੇ ਭਾਈ ਗੁਰਦਾਸ ਜੀ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈ, ਇਸੇ ਤਰ੍ਹਾਂ ਹੀ ਹੈ।
ਤਉ ਵਿਸਾਲ ਪ੍ਰਬਲ ਗੁਰ ਮਾਇਆ,
ਪਰ ਭਾਈ ਸਾਹਿਬ ਜੀ ਗੁਰੂ ਸਾਹਿਬ ਦੀ ਮਾਇਆ ਬੜੀ ਬਲਵਾਨ ਹੈ, ਗੁਰੂ ਸਾਹਿਬ ਜੀ ਦੀ ਜਿਹੜੀ ਮਾਇਆ ਨਾ ਉਹ ਬਹੁਤ ਪ੍ਰਬਲ ਹੈ, ਬਹੁਤ ਬਲਵਾਨ ਹੈ।
ਕੌਣ ਕੌਣ ਨਹਿ ਇਨਹਿ ਪਰਮਾਇਆ,
ਦੱਸੋ ਵੀ ਜਿਹੜੀ ਸਾਹਿਬ ਦੀ ਮਾਇਆ ਉਹਨੇ ਮਾਇਆ ਨੇ ਕਿਹਨੂੰ ਕਿਹਨੂੰ ਨਹੀਂ ਪਰਮਾਇਆ। ਸਰਪਨੀ ਤੇ ਉਪਰ ਨਹੀਂ ਬਲੀਆ, ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਕਿੱਡੀ ਪ੍ਰਬਲ ਹੈ ਮਾਇਆ, ਸਰਪਨੀ ਨਾਮ ਮਾਇਆ ਦਾ, ਇਹਦੇ ਤੋਂ ਬਲ ਵਾਲਿਆ ਕੌਣ ਹੈ, ਜਿਹਨੇ ਬ੍ਰਹਮਾ ਨੂੰ ਛੱਡ ਲਿਆ, ਸ਼ਿਵ ਜੀ ਨੂੰ ਛੱਡ ਲਿਆ, ਕਿੱਡੇ ਵੱਡੇ ਭਗਵਾਨ ਨੇ, ਵਿਸ਼ਨੂੰ ਜੀ ਨੂੰ ਛੱਡ ਲਿਆ। ਇਹ ਮਾਇਆ ਇੰਨੀ ਬਲਵਾਨ ਹੈ, ਇਹ ਤਾਂ ਬਹੁਤ ਵੱਡਿਆਂ ਵੱਡਿਆਂ ਨੂੰ ਛੱਡ ਸਕਦੀ ਹੈ, ਦੱਸੋ ਇਹਨੇ ਕਿਹਨੂੰ ਕਿਹਨੂੰ ਨਹੀਂ ਛੱਡਿਆ।
ਸਿਦਕ ਰਾਖਬੋ ਮੁਸ਼ਕਲ ਅਹੇ,
ਜੇ ਮਾਇਆ ਵਰਤ ਜੇ ਭਾਈ ਗੁਰਦਾਸ ਜੀ ਫਿਰ ਸਿਦਕ ਵੀ ਡਾਵਾਂ ਡੋਲ ਹੋ ਜਾਂਦੇ ਆ, ਕਈ ਵਾਰੀ ਹੋ ਸਕਦੇ ਹੈ। ਭਾਈ ਸਾਹਿਬ ਦੇ ਮਨ ਚ ਨਾ ਇੱਥੇ ਇੱਕ ਹਉਮੈ ਹੁੰਦੀ, ਇੱਕ ਹਉਮੈ ਦੀਆਂ ਪਰਤਾਂ ਜਿਵੇਂ ਜਿਵੇਂ ਜਾਂਦੀਆਂ ਨੇ ਨਾ, ਉਹ ਸੂਖਮ ਲੇਸ਼ ਮਾਤਰ ਅੱਗੇ ਜਾ ਕੇ ਰਹਿ ਜਾਂਦੀਆਂ ਨੇ, ਜਿਹਨੂੰ ਬੀਜ ਮਾਤਰ ਹੰਕਾਰ ਜਿਹੜਾ ਹੁੰਦਾ ਨਾ ਉਹ ਬੜੀ ਮੁਸ਼ਕਲ ਨਾਲ ਜਾਂਦਾ, ਜਿਹਨੂੰ ਬੀਜ ਮਾਤਰ ਹੰਕਾਰ, ਉਹ ਵੀ ਕੱਢਣਾ ਸੀ ਅੰਦਰੋਂ, ਕਿਉਂਕਿ ਉਸ ਉੱਚ ਪਦਵੀ 'ਤੇ ਪਹੁੰਚਾਉਣਾ ਜਿੱਥੇ ਸਾਹਿਬ ਆਪ ਬਿਰਾਜਦੇ ਹੈ। ਜਿਹੜਾ ਬੀਜ ਮਾਤਰ ਹੰਕਾਰ ਹੈ ਨਾ, ਉਹਦਾ ਜਾਣਾ ਬਹੁਤ ਔਖਾ ਹੈ। ਉਹ ਅੱਗੇ ਤੋਂ ਅੱਗੇ ਬੀਜ ਤਾਂ ਬਹੁਤ ਸੂਖਸ਼ਮ ਹੈ, ਹਉਮੈ ਛੱਡਣੀ ਸੌਖੀ ਹੈ, ਪਰ ਹਉਮੈ ਦਾ ਜਿਹੜਾ ਬੀਜ ਹੈ ਉਹ ਬਹੁਤ ਸੂਖਮ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇਹਨੂੰ ਲੇਸ਼ਾ ਵਿੱਦਿਆ ਅਤੇ ਬੀਜ ਮਾਤਰ ਕਹਿ ਲੇਸ਼ਾ ਵਿੱਦਿਆ ਕਹਿ ਦਿੰਦੇ ਹੈ ਵੀ ਉਹ ਬਹੁਤ ਸੂਖਮ ਹੋ ਜਾਂਦੀ ਹੈ। ਭਾਈ ਸਾਹਿਬ ਦੇ ਅੰਦਰ ਕਿਤੇ ਉਹ ਥੋੜ੍ਹੀ ਬਹੁਤੀ ਬਿਰਤੀ ਜਾਗ ਪਈ ਆ, ਨਾਲੇ ਗੁਰੂ ਸਾਹਿਬ ਨੇ ਖੇਡ ਵਰਤਾਉਣੀ ਸੀ, ਸਿੱਖ ਦੇ ਪ੍ਰਤੀ ਮਨ 'ਚ ਇਹ ਭਾਵਨਾ ਜਗਾਉਣੀ ਸੀ ਕਿ ਤੂੰ ਜਿੰਨੀ ਮਰਜ਼ੀ ਉੱਚੀ ਪਦਵੀ 'ਤੇ ਪਹੁੰਚ ਜਾ, ਗੁਰੂ ਅੱਗੇ ਅਰਦਾਸ ਕਰਨੀ ਨਾ ਛੱਡੀ ਵੀ ਸਤਿਗੁਰੂ ਰੱਖ ਲਿਓ, ਤੁਸੀਂ ਰੱਖਣਾ, ਗੁਰੂ ਅੱਗੇ ਅਰਦਾਸ ਨਾ ਛੱਡੇ। ਮਹਾਰਾਜ ਅੰਤਲੇ ਸਵਾਸਾਂ ਤੱਕ ਆਪ ਜੀ ਨੇ ਸਹਾਈ ਹੋਣਾ, ਮੇਰੇ 'ਚ ਕੋਈ ਤਾਣ ਨਹੀਂ, ਮੇਰੇ 'ਚ ਕੋਈ ਤਾਕਤ ਨਹੀਂ, ਮੈਂ ਆਪਣਾ ਸਿਦਕ ਰੱਖ ਸਕਾਂ, ਤੁਸੀਂ ਨਿਭਾਉਣਾ। ਗੁਰੂ ਅੱਗੇ ਹੀ ਅਰਦਾਸ ਕਰਦੇ ਨਾ, ਮਹਾਰਾਜ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿਓ, ਤੁਸੀਂ ਨਿਭਾਉਣੀ, ਸਾਡੇ 'ਚ ਕੋਈ ਸਾਡੀਆਂ ਕਰਤੂਤਾਂ ਦਾ ਬਹੁਤ ਮਾੜੀਆਂ, ਤੁਸੀਂ ਨਿਭਾਉਣੀਆਂ, ਨਿਭਾ ਦਿਓ। ਇੱਥੇ ਭਾਈ ਗੁਰਦਾਸ ਸਾਹਿਬ ਜੀ ਜੋ ਗੱਲ ਕਰ ਰਹੇ ਨੇ ਉਹ ਆਪਣੇ ਹਿਸਾਬ ਨਾਲ ਕਰ ਰਹੇ ਆ, ਅਤੇ ਸਿੱਖ ਕਹਿੰਦੇ ਵੀ ਗੁਰੂ ਸਾਹਿਬ ਦੀ ਮਾਇਆ ਪ੍ਰਬਲ ਹੈ, ਉਹ ਵੱਡਿਆਂ ਵੱਡਿਆਂ ਨੂੰ ਭਰਮਾ ਸਕਦੀ ਹੈ।
ਜਿਨਹੋਂ ਕਰੇ ਤਪ ਕਾਨਨ ਰਹੇ,
ਕਿੱਡੇ ਤਪਸਵੀ ਜੰਗਲਾਂ 'ਚ ਤਪ ਕਰਦੇ ਸੀ, ਕਿੱਡਾ ਕਿੱਡਾ ਤਪ ਕੀਤਾ ਉਹਨਾਂ ਨੇ, ਕਦੇ ਉਹਨਾਂ ਦੀ ਤਪੱਸਿਆ ਬਾਰੇ, ਉਹਨਾਂ ਰਿਸ਼ੀਆਂ ਮੁਨੀਆਂ ਦੀ ਤਪੱਸਿਆ ਬਾਰੇ ਸੁਣੀਏ, ਅਤੇ ਉਹ ਤਪੀ ਡੋਲੇ ਨਹੀਂ, ਵਿਸ਼ਵਾਮਿੱਤਰ ਵਰਗੇ ਨਹੀਂ ਡੋਲ ਗਏ, ਕਿੱਡੇ ਕਿੱਡੇ ਵੱਡੇ ਰਿਸ਼ੀ ਹੋਏ, ਤਪਸਵੀ ਹੋਏ। ਹਾਂਜੀ,
ਮੁਨ ਜਨ ਸੁਰ ਗੰਧਰਵ ਕੋ ਗਿਣੀਏ ਹੈ,
ਕਿੱਡੇ ਕਿੱਡੇ ਮੁਨੀ ਗਿਣੀਏ, ਸੁਰ ਗੰਧਰਵ ਦੇਵਤੇ ਗਿਣੀਏ,
ਜਿਨਹੋ ਗਿਣੇ ਕੋ ਅੰਤ ਨਾ ਪਨੀ ਹੈ,
ਜਿਨ੍ਹਾਂ ਦੀ ਗਿਣਤੀ ਕਰੀਏ ਤੇ ਅੰਤ ਨਹੀਂ ਪੈਂਦਾ, ਵੀ ਇੰਨੇ ਇੰਨੇ ਦੇਵਤੇ ਰਿਸ਼ੀ ਮੁਨੀ ਤਪਸਵੀ ਵੱਡੇ ਵੱਡੇ ਪੈਗੰਬਰ ਵੀ ਮਾਇਆ ਨੇ ਭਰਮਾ ਲਏ,
ਪ੍ਰਭ ਮਾਇਆ ਨੇ ਘਨੇ ਭਰਮਾਏ,
ਪ੍ਰਭੂ ਦੀ ਮਾਇਆ ਨੇ ਬਹੁਤਿਆਂ ਨੂੰ ਭਰਮਾ ਲਿਆ। ਭਾਈ ਗੁਰਦਾਸ ਜੀ, ਮਾਇਆ ਬੜੀ ਪ੍ਰਬਲ ਹੁੰਦੀ ਹੈ ਪਰਮੇਸ਼ਰ ਦੀ,
ਤਰੀ ਨਾ ਕਿਮ ਬਿਨ ਗੁਰੂ ਸਹਾਏ,
ਗੁਰੂ ਦੀ ਸਹਾਇਤਾ ਤੋਂ ਬਿਨਾਂ ਕਦੇ ਉਸ ਮਾਇਆ ਨੂੰ ਕੋਈ ਨਹੀਂ ਤਰ ਸਕਿਆ, ਜਿਹੜੇ ਤਰੇ ਨੇ ਉਹਨਾਂ ਤੇ ਗੁਰੂ ਦੀ ਕਿਰਪਾ ਵਰਤੀ ਹੈ। ਕਬੀਰ ਜੀ ਜੈਸੇ ਮਹਾਂਪੁਰਖ ਤਰੇ ਤੇ ਉਹਨਾਂ ਦੇ ਗੁਰੂ ਰਾਮਾਨੰਦ ਜੀ ਦੀ ਦਇਆ ਉਹਨਾਂ ਦੇ ਨਾਲ ਕੰਮ ਕੀਤੀ ਹੈ, ਤੇ ਮਾਇਆ ਤੋਂ ਉਹੀ ਤਰੇ ਜਿਨ੍ਹਾਂ ਤੇ ਗੁਰੂ ਦੀ ਸਹਾਇਤਾ ਹੋਈ।
ਸੁਣ ਕੇ ਪੁੰਨ ਗੁਰਦਾਸ ਬਖਾਨੀ,
ਜਦੋਂ ਸਿੱਖਾਂ ਨੇ ਇਹ ਗੱਲ ਕਹੀ ਤੇ ਅੱਗੋਂ ਭਾਈ ਗੁਰਦਾਸ ਜੀ ਬੋਲੇ,
ਕਰੀ ਹੁਤੀ ਜੋ ਆਪਣੀ ਬਾਣੀ,
ਜਿਹੜੀ ਬਾਣੀ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੀ ਸੀ ਉਹ ਕਹੀ,
ਦੋਹਰਾ ਅੰਬਰ ਪਾਟੇ ਥਿਗਲੀ ਲਾਏ ਕਰਹਿ ਕੂੜਿਆਰ।
ਭਾਈ ਸਾਹਿਬ ਨੇ ਫਿਰ ਅਗਲੀ ਪੰਕਤੀ ਕਹਿ ਦਿੱਤੀ, ਕਹਿੰਦੇ ਆਕਾਸ਼ ਪਾਟਾ ਹੋਇਆ, ਉਹਨੂੰ ਜਿਹੜੀ ਟਾਕੀ ਲਾਉਂਦੇ ਆ ਉਹ ਝੂਠੇ ਲਾਇਆ ਕਰਦੇ। ਕਹਿੰਦੇ ਜਿਵੇਂ ਕਹਿੰਦੇ ਨਾ, ਇਹ ਤਾਂ ਬੰਦਾ ਗੱਲਾਂ ਨਾਲ ਆਕਾਸ਼ ਨੂੰ ਟਾਕੀਆਂ ਲਾਉਂਦਾ, ਕਹਾਵਤ ਹੈ ਨਾ। ਕਹਿੰਦੇ ਝੂਠੇ ਬੰਦੇ ਜਿਹੜੇ ਹੁੰਦੇ ਆ ਉਹ ਆਕਾਸ਼ ਨੂੰ ਪਾਟਾ ਸਮਝ ਕੇ ਤੇ ਆਕਾਸ਼ ਨੂੰ ਆਪਣੀਆਂ ਗੱਲਾਂ ਨਾਲ ਟਾਕੀਆਂ ਲਾਉਂਦੇ ਨੇ।
ਇਤਿਆਦਿਕ ਨਾਰੇ ਅਲਪਜੇ ਦੇਤ ਸਿਦਕ ਕੋਟਾਰ।
ਭਾਈ ਸਾਹਿਬ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਏਦਾਂ ਜਿਹੜੇ ਛੋਟੇ ਲੋਕ ਹੁੰਦੇ ਆ ਉਹ ਆਪਣਾ ਸਿਦਕ ਹਾਰ ਜਾਂਦੇ ਆ, ਸਿੱਖ ਨਹੀਂ ਹਾਰਦੇ। ਭਾਈ ਸਾਹਿਬ ਕਹਿੰਦੇ ਜਿਹੜੇ ਛੋਟੇ ਲੋਕ ਹੁੰਦੇ ਆ ਏਦਾਂ ਦੇ ਅਲਪਜੇ, ਉਹ ਜਿਹੜੇ ਝੂਠੇ ਲੋਕ ਹੁੰਦੇ ਆ ਜਿਹੜੇ ਆਕਾਸ਼ ਨੂੰ ਟਾਕੀਆਂ ਲਾਉਣ ਵਾਲੇ ਹੁੰਦੇ ਗੱਲਾਂ ਨਾਲ, ਉਹ ਹਾਰ ਜਾਂਦੇ ਆ ਸਿਦਕ ਨੂੰ। ਪਰ ਜਿਹੜੇ ਗੁਰੂ ਨੂੰ ਨਾਲ ਵਰਤਣ ਵਾਲੇ, ਗੁਰੂ ਦੇ ਨਾਲ ਰਹਿਣ ਵਾਲੇ ਨੇ, ਉਹ ਨਹੀਂ ਸਿਦਕ ਹਾਰਦੇ।
ਚੌਪਈ ਨਰ ਸਿੱਖੀ ਮਹਿਗਾਡੋ ਜੋਏ।
ਭਾਈ ਸਾਹਿਬ ਕਹਿੰਦੇ ਜਿਹੜੇ ਨਰ ਗੁਰਸਿੱਖੀ 'ਚ ਪਰਪੱਕ ਰਹਿੰਦੇ ਹੈ, ਜਿਨ੍ਹਾਂ ਨੇ ਗੁਰਸਿੱਖੀ ਨੂੰ ਆਪਣੇ ਅੰਦਰ ਪਰਪੱਕ ਕੀਤਾ,
ਗੁਰੂ ਸਿਦਕ ਮਨ ਰਾਖ ਪਰੋਏ,
ਉਹ ਗੁਰੂ ਦੇ ਸਿਦਕ ਨੂੰ, ਗੁਰੂ ਦੇ ਭਰੋਸੇ ਨੂੰ ਆਪਣੇ ਮਨ 'ਚ ਧਾਰਨ ਕਰਕੇ ਰੱਖਦੇ ਨੇ।
ਜਿਉਂ ਕਿਉਂ ਕਰ ਮਤ ਕੋ ਥਿਰ ਗਹਿ,
ਜਿਵੇਂ ਕਿਵੇਂ ਕਰਕੇ ਆਪਣੀ ਮਤ ਨੂੰ ਥਿਰ ਕਰਕੇ ਰੱਖਦੇ ਹਨ।
ਹੋਏ ਗਾਡੋ ਹਲਬੋ ਨਹਿ ਲਹਿ,
ਕਹਿੰਦੇ ਪਰਪੱਕ ਰਹਿੰਦੇ ਆ, ਆਪਣੇ ਨਿਸ਼ਚੇ ਨੂੰ ਹਿੱਲਣ ਨਹੀਂ ਦਿੰਦੇ।
ਸੁਣ ਸਿੱਖਣ ਕੀ ਚਰਚਾ ਚਾਰੂ,
ਸਿੱਖਾਂ ਦੀ ਸੋਹਣੀ ਚਰਚਾ ਸੁਣੀ। ਮਹਾਰਾਜ ਜੀ ਵੀ ਛੇਵੇਂ ਪਾਤਸ਼ਾਹ ਇੱਕ ਪਾਸੇ ਬੈਠੇ ਆਨੰਦ ਕੇ ਸੁਣ ਰਹੇ, ਗੁਰਸਿੱਖ ਕਰ ਰਿਹਾ ਬਚਨ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ, ਭਾਈ ਸਾਹਿਬ, ਭਾਈ ਬਿਧੀ ਚੰਦ ਸਾਹਿਬ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ, ਆਤਮ ਗਿਆਨੀ ਮਹਾਂਪੁਰਖ, ਤੇ ਛੇਵੇਂ ਪਾਤਸ਼ਾਹ ਆਨੰਦ 'ਚ ਬੈਠੇ ਸੁਣ ਰਹੇ ਨੇ, ਦੋਵੇਂ ਪੱਖ ਸੁਣ ਰਹੇ ਨੇ, ਵੇਖ ਰਹੇ ਨੇ ਕਿ ਹੰਕਾਰ ਦਾ ਬੀਜ ਕਿਸ ਪਾਸੇ ਆ ਥੋੜ੍ਹਾ ਬਹੁਤ। ਇੱਧਰ ਸਾਰੇ ਜਿਹੜੇ ਸਿੱਖ ਨੇ ਭਾਈ ਜੇਠਾ ਜੀ ਹੋਣੀ ਪੂਰਨ ਤੌਰ 'ਤੇ ਗੁਰੂ 'ਤੇ ਨਿਰਭਰ ਨੇ ਵੀ ਗੁਰੂ ਬਚਾਵੇ ਤਾਂ ਬਚੀਏ। ਭਾਈ ਸਾਹਿਬ ਇਸ ਗੱਲ 'ਤੇ ਜ਼ੋਰ ਲਾ ਰਹੇ ਨੇ ਵੀ ਜੇ ਸਿੱਖ ਪੱਕਾ ਰਵੇ ਤਾਂ ਮਜਾਲ ਹੈ ਵੀ ਸਿੱਖ ਡੋਲ ਸਕੇ। ਕਹਿੰਦੇ ਨਹੀਂ ਡੋਲਦਾ, ਜਿਹੜੇ ਛੋਟੇ ਹੁੰਦੇ ਗੱਲਾਂ ਨਾਲ ਆਕਾਸ਼ ਨੂੰ ਟਾਕੀਆਂ ਲਾਉਣ ਵਾਲੇ ਉਹ ਡੋਲ ਜਾਂਦੇ ਆ। ਇਹ ਦੋਵੇਂ ਪੱਖ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਰਹੇ ਨੇ।
ਸ੍ਰੀ ਹਰਗੋਬਿੰਦ ਹਿਰਦੈ ਵਿਚਾਰੂ,
ਛੇਵੇਂ ਪਾਤਸ਼ਾਹ ਆਪਣੇ ਹਿਰਦੇ ਚ ਵਿਚਾਰ ਕਰਦੇ ਮੇਰੇ ਸਤਿਗੁਰੂ
ਅਪਰ ਸਰਬ ਗੁਰ ਆਸ਼ਰਾ ਚ ਹੈ।
ਮਹਾਰਾਜ ਜੀ ਵੇਖਿਆ ਵੀ ਬਾਕੀ ਜਿਹੜੇ ਸਿੱਖ ਨੇ ਭਾਈ ਭਗਤੂ ਜੀ ਹੋਣੀ ਇਹ ਸਭ ਚਾਹੁੰਦੇ ਆ ਵੀ ਗੁਰੂ ਦਾ ਆਸਰਾ ਚਾਹੀਦਾ ਤਾਂ ਬਚੀਦਾ ਮਾਇਆ ਤੋਂ। ਇਹ ਗੁਰੂ ਦਾ ਆਸਰਾ ਚਾਹੁੰਦੇ ਨੇ।
ਨਿਜ ਵਿਸਾਸ ਗੁਰਦਾਸ ਹੈ ਕਹੈ,
ਭਾਈ ਗੁਰਦਾਸ ਜੀ ਕਹਿੰਦੇ ਆ ਜਿਹੜਾ ਸਿੱਖ ਹੈ ਉਹ ਗੁਰੂ ਤੇ ਵਿਸ਼ਵਾਸ ਰੱਖੇ, ਇਹ ਆਪਣੇ ਵਿਸ਼ਵਾਸ ਤੇ ਭਰੋਸਾ ਕਰਦੇ ਆ ਵੀ ਗੁਰੂ ਤੇ ਇੰਨਾ ਪੱਕਾ ਭਰੋਸਾ ਰੱਖੇ ਵੀ ਭਰੋਸਾ ਡੋਲਣ ਹੀ ਨਾ ਦੇਵੇ। ਉਹ ਕਹਿੰਦੇ ਆ ਵੀ ਗੁਰੂ ਦੇ ਆਸਰੇ ਨਾਲ ਹੀ ਭਰੋਸਾ ਬਣਦਾ, ਗੁਰੂ ਦੇ ਆਸਰੇ ਤੋਂ ਬਿਨਾਂ ਗੁਰੂ ਕਿਰਪਾ ਨਾ ਕਰੇ ਤੇ ਭਰੋਸਾ ਵੀ ਨਹੀਂ ਬਣਦਾ ਨਾ। ਭਰੋਸਾ ਵੀ ਉਹਨਾਂ ਅੰਦਰ ਬਣਦਾ ਜਿਹਦੇ ਗੁਰੂ ਦਇਆ ਕਰੇ। ਭਾਈ ਸਾਹਿਬ ਕਹਿੰਦੇ ਆ ਵੀ ਇੰਨਾ ਵਿਸ਼ਵਾਸ ਪੱਕਾ ਰੱਖੇ ਗੁਰੂ 'ਤੇ ਵੀ ਡੋਲੇ ਹੀ ਨਾ, ਡੋਲੇਗਾ ਹੀ ਨਹੀਂ ਕਹਦੇ ਜੇ ਸਿੱਖ ਦਾ ਨਿਸ਼ਚਾ ਪੱਕਾ ਹੋਵੇ ਤਾਂ। ਇਹ ਦੋਵੇਂ ਪੱਖ ਸਤਿਗੁਰੂ ਜੀ ਨੇ ਸੁਣੇ ਹਨ।
ਜਾਂ ਤੇ ਬੀਜ ਮਾਤਰ ਅਹੰਕਾਰ,
ਜਾਣਿਆ ਕਿ ਭਾਈ ਸਾਹਿਬ ਜੀ ਦੇ ਅੰਦਰ ਥੋੜ੍ਹਾ ਜਿਹਾ ਇਹ ਹੰਕਾਰ, ਸਾਡੇ ਵਰਗੇ ਹੰਕਾਰ ਵਾਲੀ ਗੱਲ ਨਹੀਂ ਹੋ ਰਹੀ, ਮਤਾ ਕਿਤੇ ਕੋਈ ਭਾਈ ਸਾਹਿਬ ਜੀ ਦੀ ਛਵੀ ਤੇ ਕਿੰਤੂ ਕਰੇ ਭਾਈ ਗੁਰਦਾਸ ਸਾਹਿਬ ਦੇ, ਉਹਨਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੁੰਦੀ, ਐਸੇ ਮਹਾਂਪੁਰਖ ਨੇ ਭਾਈ ਗੁਰਦਾਸ ਜੀ। ਪਰ ਜਿਹੜੀ ਖੇਡ ਬੜੀ ਅੰਦਰ ਦੀ ਸੂਖਮ ਹੈ ਉਹ ਗੁਰੂ ਸਾਹਿਬ ਜਾਣਦੇ ਜਾਂ ਭਾਈ ਗੁਰਦਾਸ ਜੀ ਜਾਣਦੇ ਹੈ, ਥੋੜ੍ਹਾ ਜਿਹਾ ਕਿਤੇ ਬੀਜ ਮਾਤਰ, ਜਿਵੇਂ ਬਿਲਕੁਲ ਜਿਵੇਂ ਰਾਈ ਤੋਂ ਵੀ ਸੂਖਮ ਤੋਂ ਸੂਖਮ, ਉਹਨਾਂ ਕਲੇਸ਼ ਵੇਖਿਆ ਭਾਈ ਸਾਹਿਬ ਦੇ ਅੰਦਰ। ਇਹ ਨਹੀਂ ਕਿ ਭਾਈ ਸਾਹਿਬ ਆਪਣੀ ਜਗ੍ਹਾ 'ਤੇ ਗਲਤ ਨੇ, ਉਹ ਵੀ ਆਪਣੀ ਜਗ੍ਹਾ 'ਤੇ ਚੜ੍ਹਦੀ ਕਲਾ 'ਚ ਨੇ ਵੀ ਸਿੱਖ ਦਾ ਭਰੋਸਾ ਇੰਨਾ ਪੱਕਾ ਹੋਣਾ ਚਾਹੀਦਾ ਵੀ ਡਾਵਾਂਡੋਲ ਹੋਵੇ ਹੀ ਨਾ ਜੋ ਗੁਰੂ ਮਰਜ਼ੀ ਕਰੇ। ਇਹ ਥੋੜ੍ਹੀ ਆ ਵੀ ਗੁਰੂ ਦਾ ਸਾਂਗ ਵੇਖ ਕੇ ਸਿੱਖ ਭਰਮ ਜੇ, ਪਰ ਉਹ ਤਾਂ ਕੋਈ ਉੱਥੇ ਜਾਏਗਾ ਨਾ। ਜੇ ਕਲਗੀਧਰ ਪਾਤਸ਼ਾਹ ਨੇ ਸਾਂਗ ਰਚਿਆ, ਸਾਂਗ ਹੀ ਸੀ ਨਾ ਉਹ ਵੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਸੀਸ ਕੱਟ ਰਹੇ ਨੇ, ਉਦੋਂ ਬੜੇ ਡੋਲ ਗਏ, ਕੋਈ ਆਇਆ ਉੱਥੇ ਸਾਹਮਣੇ, ਬੜੇ ਭਰਮ ਗਏ। ਪਰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮੱਥਾ ਟੇਕਣਾ ਸੀ ਉਹ ਇਕੱਲੇ ਪੰਜ ਨਿੱਤਰ ਕੇ ਸਾਹਮਣੇ ਆਏ, ਜਿੱਥੇ ਸਤਿਗੁਰੂ ਪਹੁੰਚਾਉਣਾ। ਭਾਈ ਗੁਰਦਾਸ ਸਾਹਿਬ ਵੀ ਉੱਥੇ ਜਾਣਾ, ਭਾਈ ਛੇਵੇਂ ਪਾਤਸ਼ਾਹ ਉੱਥੇ ਪਹੁੰਚਾਉਣਾ ਚਾਹੁੰਦੇ ਆ। ਇਸ ਕਰਕੇ ਉਹ ਕਿਤੇ ਜਿਹੜਾ ਬੀਜ ਮਾਤਰ ਹੈ ਨਾ ਥੋੜ੍ਹਾ ਬਹੁਤ, ਉਹਨੂੰ ਮਹਾਰਾਜ ਜੀ ਖਤਮ ਕਰਨਾ ਚਾਹੁੰਦੇ ਹਨ। ਹਾਂਜੀ,
ਹੈ ਇਸ ਬਿਖੈ ਸੋ ਬੁਰੋ ਬਿਕਾਰ,
ਮਹਾਰਾਜ ਜੀ ਕਹਿੰਦੇ ਬੁਰਾ ਹੈ, ਇਹ ਵੀ ਨਹੀਂ ਚਾਹੀਦਾ, ਇਹ ਵੀ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਦੇ ਅੰਦਰ ਨਹੀਂ ਚਾਹੀਦਾ, ਇਹ ਵੀ ਪਾਸੇ ਕਰ ਦੇਈਏ। ਸਾਡਾ ਫਰਜ਼ ਬਣਦਾ ਸਾਡੇ ਸਿੱਖ ਦੇ ਅੰਦਰ ਜੇ ਕਿਤੇ ਇੱਦਾਂ ਦੀ ਖੇਡ ਕਿਤੇ ਵਰਤ ਗਈ ਹੈ ਤਾਂ ਉਹਨੂੰ ਪਾਸੇ ਕਰਨਾ, ਇਹ ਗੁਰੂ ਦਾ ਵੀ ਕਰਤੱਵ ਬਣਦਾ। ਇਹ ਸਾਡਾ ਧਰਮ ਹੈ ਵੀ ਇਹ ਸਾਡੀ ਸ਼ਰਨ 'ਚ ਨੇ, ਸਾਡੇ ਘਰ ਵਿੱਚ ਨੇ, ਇਹਨਾਂ ਦੇ ਮਨ 'ਚ ਇਹ ਵੀ ਨਹੀਂ ਚਾਹੀਦਾ। ਹਾਂਜੀ,
ਰਹਿਬੋ ਸਦਾ ਸਮੀਪ ਹਮਾਰੇ,
ਸਦਾ ਸਾਡੇ ਕੋਲ ਰਹਿੰਦੇ ਆ, ਇੱਥੇ ਵੀ ਤੇ ਅੱਗੇ ਵੀ ਇਹਨਾਂ ਨੇ ਸਾਡੇ ਕੋਲ ਹੀ ਰਹਿਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਹੀਂ ਵੀ ਅੱਗੇ ਪਰਲੋਕ ਵਿੱਚ ਇਹਨਾਂ ਨੇ ਕਿਸੇ ਪਾਸੇ ਜਾਣਾ, ਉੱਥੇ ਵੀ ਸਾਡੇ ਕੋਲ ਹੀ ਰਹਿਣਾ, ਇੱਥੇ ਵੀ ਸਦਾ ਸਾਡੇ ਕੋਲ ਰਹਿੰਦੇ ਨੇ।
ਚਹੀਏ ਉਰਤੇ ਮੂਲ ਉਖਾਰੇ,
ਇਹਨਾਂ ਦੇ ਅੰਦਰੋਂ ਜਿਹੜਾ ਉਹ ਮੂਲ ਹੈ ਨਾ, ਜੜ ਹੰਕਾਰ ਦਾ ਜਿਹੜਾ ਬੀਜ ਹੈ ਉਹ ਵੀ ਪੁੱਟ ਦੇਣਾ ਚਾਹੀਦਾ, ਉਹ ਵੀ ਕੱਢ ਦੇਣਾ ਚਾਹੀਦਾ।
ਇਮ ਹੰਕਾਰ ਬਿਨਾ ਸਿਓ ਜੇ ਨਾ,
ਜੇ ਇੱਦਾਂ ਦਾ ਅਹੰਗ ਇਹਨਾਂ ਦੇ ਅੰਦਰੋਂ ਨਾ ਮਿਟਾਇਆ। ਇੱਦਾਂ ਦੀ ਖੇਡ ਬਾਬਾ ਬੁੱਢਾ ਸਾਹਿਬ ਦੇ ਮਨ 'ਚ ਵੀ ਇੱਕ ਵਾਰੀ ਵਰਤੀ ਸੀ, ਕਿੱਡੇ ਵੱਡੇ ਉੱਚ ਮਹਾਂਪੁਰਖ ਨੇ, ਉਹਨਾਂ ਦੇ ਮਨ 'ਚ ਵੀ ਖਿਆਲ ਆ ਗਿਆ ਸੀ ਵੀ ਗੁਰੂ ਨਾਨਕ ਸਾਹਿਬ ਦੀ ਸੇਵਾ ਦਾ ਮੈਂ ਵੀ ਕਰਦਾ, ਪਰ ਗੁਰੂ ਅੰਗਦ ਸਾਹਿਬ ਨਾਲ ਜ਼ਿਆਦਾ ਹੀ ਪਿਆਰ ਕਰਦੇ, ਵੀ ਉਹਨਾਂ ਨਾਲ ਇੰਨਾ ਪਿਆਰ ਕਿਉਂ ਕਰਦੇ ਆ, ਸੇਵਾ ਦਾ ਮੈਂ ਵੀ ਕਰਦਾ। ਸਤਿਗੁਰੂ ਜਾਣੀ ਜਾਣ ਸਮਝ ਗਏ ਖੇਡ ਸਾਰੀ ਗੁਰੂ ਨਾਨਕ ਪਾਤਸ਼ਾਹ। ਅੱਧੀ ਕੁ ਰਾਤ ਦੇ ਸਮੇਂ ਬਾਬੇ ਬੁੱਢੇ ਨੂੰ ਆਵਾਜ਼ ਮਾਰ ਕੇ ਕਹਿੰਦੇ, ਵੇਖੋ ਬਾਬਾ ਜੀ ਬਾਹਰ ਕਿੰਨੀ ਕੁ ਰਾਤ ਲੰਘੀ ਹੈ, ਅੰਮ੍ਰਿਤ ਵੇਲਾ ਹੋ ਗਿਆ। ਕਹਿੰਦੇ ਜੀ ਅੱਧੀ ਰਾਤ ਲੰਘੀ, ਅੱਧੀ ਬਾਕੀ। ਮਹਾਰਾਜ ਕਹਿੰਦੇ, ਨਹੀਂ ਬਾਬਾ ਜੀ, ਖਿਆਲ ਨਾਲ ਵੇਖੋ। ਦੂਜੀ ਵਾਰ ਜਾ ਕੇ ਵੇਖ ਕੇ ਆਏ, ਫਿਰ ਕਹਿੰਦੇ ਨਹੀਂ ਮਹਾਰਾਜ ਤੁਸੀਂ ਅੰਦਰ ਪਏ ਹੋ, ਮੈਂ ਵੇਖ ਕੇ ਆਇਆ ਬਾਹਰੋਂ, ਅੱਧੀ ਬੀਤੀ। ਜਦੋਂ ਭਾਈ ਲਹਿਣੇ ਨੂੰ ਆਖਿਆ ਤੇ ਭਾਈ ਲਹਿਣਾ ਜੀ ਇੱਕ ਵਾਰੀ ਤਾਂ ਜਾ ਕੇ ਵੇਖ ਕੇ ਆ ਕੇ ਕਿਹਾ ਜੀ ਅੱਧੀ ਰਾਤ ਹੈ। ਤੇ ਫਿਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨਹੀਂ ਲਹਿਣਿਆ ਧਿਆਨ ਨਾਲ ਵੇਖ, ਤੇ ਆ ਕੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਜਿੰਨੀ ਕਢਾਈ ਆ ਰਾਤ ਉਨੀ ਬੀਤ ਗਈ ਹੈ, ਜਿੰਨੀ ਰੱਖੀ ਆ ਉਨੀ ਰਹਿੰਦੀ ਹੈ। ਉਹ ਖੇਡ ਤਾਂ ਬੜੀ ਸੂਖਮ ਖੇਡਾਂ ਨੇ ਖਾਲਸਾ ਜੀ। ਅੱਜ ਕੱਲ੍ਹ ਤਾਂ ਚੱਟ ਅਸੀਂ ਕਿੰਤੂ ਪਰੰਤੂ ਦੀਆਂ ਬਿਰਤੀਆਂ ਮੂਹਰੇ ਧਰੀਆਂ ਨੇ, ਸਾਡੀਆਂ ਬਿਰਤੀਆਂ ਇੰਨੀਆਂ ਸਥੂਲ ਹੋ ਗਈਆਂ ਨੇ ਵੀ ਇਹਨਾਂ ਗੱਲਾਂ ਨੂੰ ਸਮਝਣ ਵਾਸਤੇ ਸਾਡੀ ਬੁੱਧੀ ਕੰਮ ਹੀ ਨਹੀਂ ਕਰਦੀ, ਕਿਉਂਕਿ ਸਥੂਲ ਬਿਰਤੀ। ਭਾਈ ਸਾਹਿਬ ਜੀ ਦੀ ਖੇਡ 'ਤੇ ਕੋਈ ਕਿੰਤੂ ਨਹੀਂ ਭਾਈ ਗੁਰਦਾਸ ਸਾਹਿਬ 'ਤੇ, ਪਰ ਜਿਹੜੀ ਅੰਦਰ ਦੀ ਖੇਡ ਥੋੜ੍ਹੀ ਬਹੁਤੀ, ਕਿਤੇ ਗੁਰੂ ਨੂੰ ਤਾਂ ਦਿਸਦਾ ਨਾ ਵੀ ਕਿੰਨੀ ਮਾੜੀ ਮੋਟੀ ਕਮੀ ਹੈ, ਇਹਨੂੰ ਪਾਸੇ ਕਰ ਦੇਈਏ। ਉਹ ਵੇਖੀ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਵੀ ਇਹ ਮੂਲ ਰਹਿਣਾ ਨਹੀਂ ਚਾਹੀਦਾ ਸਾਡੇ ਸਿੱਖ ਦੇ ਅੰਦਰ, ਇਹ ਸਾਡੇ ਕੋਲ ਰਹਿੰਦੇ ਆ, ਸਾਡੇ ਕੋਲ ਰਹਿ ਕੇ ਇਹਨਾਂ ਅੰਦਰ ਇੰਨੀ ਕੁ ਵੀ ਇਹ ਜਿਹੜੀ ਮਾੜੀ ਜਿਹੀ ਬਿਰਤੀ ਆ ਗਈ ਹੈ ਸੂਖਮ ਹੰਕਾਰ ਦੀ, ਸੂਖਮ ਹਉਮੈ ਦੀ, ਇਹ ਨਾ ਰਹੇ।
ਤਾਉ ਹਮ ਕੋ ਚਹੀਅਤ ਹੱਥ ਦੇਣ,
ਮਹਾਰਾਜ ਜੀ ਕਹਿੰਦੇ ਜੇ ਆ ਵੀ ਗਈ ਹੈ ਤੇ ਸਾਡਾ ਫਰਜ਼ ਬਣਦਾ ਸਾਡੇ ਸਿੱਖ ਦੇ ਅੰਦਰੋਂ ਇਹ ਬਿਰਤੀ ਨੂੰ ਖਤਮ ਕਰਨਾ।
ਦੇਹੇ ਕਸੋਟੀ ਸਹਿ ਕੇ ਨਾਹੀ,
ਮਹਾਰਾਜ ਕਹਿੰਦੇ ਵੇਖ ਲੈਨੇ ਆ ਫਿਰ ਕਸਵੱਟੀ ਲਾ ਕੇ, ਵੇਖਦੇ ਆ ਭਾਈ ਗੁਰਦਾਸ ਤੇ ਕਸਵੱਟੀ ਲਾ ਕੇ ਵੀ ਸਹਿੰਦੇ ਆ ਕਿ ਨਹੀਂ, ਕਿ ਹੁਣ ਗੁਰੂ ਸਾਂਗ ਵਰਤਾਵੇ ਤੇ ਸਿੱਖ ਭਰਮਦਾ ਕਿ ਨਹੀਂ ਭਰਮਦਾ, ਇਹ ਹੁਣ ਵੇਖ ਲਈਏ। ਉਹਨਾਂ ਦੇ ਆਪਣੇ ਬਚਨ ਨੇ ਵੀ ਜੇ ਗੁਰ ਸਾਂਗ ਵਰਤਦਾ, ਵੀ ਜੇ ਗੁਰੂ ਸਾਂਗ ਬਣਾ ਦੇਵੇ ਤੇ ਸਿੱਖ ਭਰਮਦਾ ਕਿ ਨਹੀਂ ਭਰਮਦਾ, ਇਹ ਹੁਣ ਵੇਖ ਲਈਏ। ਖੇਡ ਪਰਖ ਕੇ ਕਸਵੱਟੀ ਲਾ ਕੇ
ਕਰ ਹੈ ਕ੍ਰਿਤੀ ਕੁਛ ਪਰਖਣ ਮਾਹੀ,
ਏਦਾਂ ਦੀ ਕਿਰਤੀ ਕਰੀਏ ਪਰਖਣ ਦੀ ਵਿਧ ਬਣਾਈਏ। ਹਾਂਜੀ,
ਗਰਬਤ ਚੇਤ ਮੈਂ ਸਿੱਖ ਵਿਸਾਲ,
ਸਿੱਖ ਦੇ ਹਿਰਦੇ ਵਿੱਚ ਕਈ ਵਾਰੀ ਸਾਡੇ ਸਾਰਿਆਂ ਅੰਦਰ ਹਉਮੈ ਆ ਜਾਂਦੀ ਹੈ, ਮੇਰੇ ਵਰਗਾ ਸਿੱਖ ਕਿਹੜਾ ਆਵੇ ਨਾ, ਇਸ ਕਰਕੇ ਪ੍ਰਸੰਗ ਵਰਤਾਇਆ ਸਤਿਗੁਰਾਂ, ਆਪ ਹੀ ਭਾਈ ਗੁਰਦਾਸ ਦੇ ਅੰਦਰ ਇਹ ਬਿਰਤੀ ਆਪ ਹੀ ਪੈਦਾ ਕੀਤੀ ਹੈ। ਭਲਾ ਤਾਂ ਸਾਡਾ ਕਰਨਾ ਸੀ, ਭਾਈ ਸਾਹਿਬ ਵਰਗਾ ਕਿਹਨੇ ਹੋ ਜਾਣਾ, ਭਾਈ ਗੁਰਦਾਸ ਸਾਹਿਬ ਵਰਗਾ, ਉਹ ਭਲਾ ਸਾਡਾ ਕਰਨਾ ਸੀ। ਅਸੀਂ ਵੀ ਬੜੀ ਹੈਂਕੜ 'ਚ, ਮੈਂ ਤਾਂ ਬੜਾ ਨਿਤਨੇਮ ਕਰਦਾ, ਬੜਾ ਭਜਨ ਕਰਦਾ, ਗੁਰਦੁਆਰੇ ਰੋਜ਼ ਜਾਂਦਾ ਜੀ, ਮੈਨੂੰ 50 ਸਾਲ ਹੋ ਗਿਆ, ਕਦੇ ਨਾਗਾ ਨਹੀਂ ਪਾਇਆ। ਆ ਜਾਂਦਾ ਨਾ ਹੰਕਾਰ, ਗੁਰੂ ਨੂੰ ਨਹੀਂ ਪਾਉਂਦਾ, ਕੀ ਨੇ 50 ਸਾਲ ਗੁਰੂ ਦੇ ਸਾਹਮਣੇ ਤੇਰੇ, ਜੇ ਤੈਨੂੰ ਆਉਂਦੇ ਨੂੰ ਹੋ ਗਏ 50 ਸਾਲ, ਬਾਣੀ ਪੜ੍ਹਦੇ ਨੂੰ ਹੋ ਗਏ, ਕੀ ਨੇ ਉਹ ਜਿਹੜੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਸੈਂਕੜਿਆਂ ਹਜ਼ਾਰਾਂ ਚੌਂਕੜੀਆਂ, ਸਮੇਂ ਦੀ ਸੀਮਾ ਹੀ ਕੋਈ ਨਹੀਂ, ਤਪ ਦੀ ਮੂਰਤ ਬਣ ਕੇ ਬੈਠੇ ਰਹੇ ਉਹਨਾਂ ਦੇ ਸਾਹਮਣੇ, ਸਾਡੇ 40-50 ਸਾਲ ਦਾ ਨਿਤਨੇਮ ਕੀ ਮਾਇਨੇ ਰੱਖਦਾ ਬਈ, ਕਾਹਦਾ ਹੰਕਾਰ। ਜੇ ਹੋਇਆ ਤਾਂ ਗੁਰੂ ਨੇ ਕਰਾ ਲਿਆ, ਸਾਡਾ ਕੀ ਤਾਣ ਸੀ, ਇਹ ਭਾਵਨਾ ਹੁਣ ਮੇਰਾ ਕੀ ਤਾਣ ਹੈ ਬਈ, ਮੈਂ ਇਹਦੇ 'ਚ ਕੀ ਕਰ ਸਕਦਾ ਹਾਂ। ਆਪਣੀ ਮਰਜ਼ੀ ਨਾਲ ਸਾਹ ਲੈਣ ਦੀ ਤਾਂ ਸਾਨੂੰ ਇਜਾਜ਼ਤ ਕੋਈ ਨਹੀਂ, ਉਹ ਵੀ ਉਹਦੇ ਦਿੱਤੇ ਹੋਏ ਆ ਰਹੇ ਨੇ, ਜਿਸ ਦਿਨ ਬੰਦ ਕੀਤੇ ਉਦੋਂ ਬੰਦ ਹੋ ਜਾਣੇ ਹੈ, ਅਤੇ ਅਸੀਂ ਆਪਣੇ ਆਪ ਕੀ ਨਿਤਨੇਮ ਕਰ ਲਾਂਗੇ, ਕੀ ਭਜਨ ਕਰ ਲਾਂਗੇ, ਕੀ ਗੁਰਦੁਆਰੇ ਚਲੇ ਜਾਵਾਂਗੇ, ਕੀ ਕਥਾ ਕੀਰਤਨ ਕਰਾਂਗੇ, ਸੁਣਾਂਗੇ। ਗੁਰੂ ਦੀ ਕਰੁਣਾ ਹੈ, ਇਹ ਸਾਡੇ ਅੰਦਰੋਂ ਹਉਮੈ ਕੱਢਣੀ ਸੀ ਸਤਿਗੁਰਾਂ, ਤਾਂ ਇਹ ਖੇਡ ਵਰਤਾਈ। ਭਾਈ ਗੁਰਦਾਸ ਜੀ ਨੂੰ ਪਰਖਣ ਵਾਸਤੇ ਮਹਾਰਾਜ ਜੀ ਕਹਿੰਦੇ ਕੋਈ ਕਿਰਤ ਕਰੀਏ, ਕੋਈ ਏਦਾਂ ਦੀ ਵਿਧੀ ਬਣਾਈਏ।
ਜਾਣਿਓ ਪਰੈ ਪਰਖ ਬੇਕਾਲ,
ਜਦੋਂ ਪਰਖੇ ਜਾਣਗੇ ਉਦੋਂ ਪਤਾ ਲੱਗੇਗਾ।
ਇਮ ਸਤਿਗੁਰ ਉਰ ਮੈਂ ਠਹਿਰਾਈ,
ਏਦਾਂ ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ।
ਕਿਤਿਕ ਸਮੇਂ ਮੈਂ ਸਭਿਨ ਸੁਣਾਈ,
ਕੁਝ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਬੋਲੇ,
ਕਹੋ ਤੋ ਰੰਗ ਜੇ ਹੋਏ ਬਿਕਾਊ।
ਮਹਾਰਾਜ ਜੀ ਕਹਿੰਦੇ ਸਿੱਖੋ, ਘੋੜਿਆਂ ਦੀ ਲੋੜ ਹੈ ਗੁਰੂ ਘਰ। ਅਚਾਨਕ ਮਹਾਰਾਜ ਜੀ ਨੇ ਵਿਧ ਬਣਾ ਲਈ, ਕਹਿੰਦੇ ਵੀ ਗੁਰੂ ਘਰ ਦੇ ਵਿੱਚ ਘੋੜਿਆਂ ਦੀ ਲੋੜ ਹੈ, ਤੇ ਇਹ ਦੱਸੋ ਵੀ ਘੋੜੇ ਕਿੱਥੋਂ ਮਿਲਣਗੇ ਚੰਗੇ, ਵੀ ਚੰਗੇ ਘੋੜੇ ਖਰੀਦਣੇ ਨੇ ਆਪਾਂ ਗੁਰੂ ਘਰ ਵਾਸਤੇ, ਤੇ ਉਹ ਵਧੀਆ ਕਿੱਥੋਂ ਮਿਲਣਗੇ।
ਚਾਹਤ ਲੀਏ ਆਏ ਮਨ ਪਾਊ,
ਜਿੱਥੋਂ ਮਿਲਣ ਚੰਗੇ ਮਨ ਪਾਉਂਦੇ ਘੋੜੇ ਹੋਣ, ਤੇ ਉਹ ਆਪਾਂ ਲੈ ਆਈਏ ਗੁਰੂ ਘਰ ਵਿੱਚ।
ਹਿਤ ਆਪਣੇ ਪੀ ਹਮ ਅਸ ਲੈਬੇ,
ਸਾਡਾ ਮਨ ਕਰਦਾ ਵੀ ਦੋ ਕੁ ਘੋੜੇ ਅਸੀਂ ਆਪਣੇ ਵਾਸਤੇ ਵੀ ਮੰਗਾ ਲਈਏ ਨਵੇਂ, ਦੋ ਘੋੜੇ ਆਪਣੇ ਲਈ ਵੀ ਮੰਗਾਈਏ ਤੇ ਸਿੱਖਾਂ ਵਾਸਤੇ ਯੋਧਿਆਂ ਵਾਸਤੇ ਵੀ ਘੋੜੇ ਚਾਹੀਦੇ ਨੇ।
ਅਰ ਯੋਧਾਨ ਕੇ ਤਿਕ ਹੈ ਦੈਬੇ,
ਸਾਡੇ ਕਈ ਯੋਧੇ ਵੀ ਘੋੜੇ ਮੰਗਦੇ ਆ, ਉਹਨਾਂ ਨੂੰ ਵੀ ਘੋੜੇ ਦੇਣੇ ਆ ਤੇ ਪਤਾ ਕਰੋ ਵੀ ਕਿੱਥੋਂ ਚੰਗੇ ਤੇ ਵਧੀਆ ਨਸਲੀ ਘੋੜੇ ਮਿਲ ਸਕਦੇ ਨੇ।
ਸੁਣ ਸਤਿਗੁਰ ਤੇ ਸਿੱਖ ਸਮੁਦਾਏ,
ਬਹੁਤ ਸਾਰੇ ਸਿੱਖ ਬੈਠੇ ਸੀ ਗੁਰੂ ਸਭਾ ਚ, ਸੁਣ ਕੇ ਸਾਰੇ ਸਿੱਖ ਬੋਲੇ ਵਾਰੀ ਵਾਰੀ,
ਧੰਨੇ ਖੇਪ ਦੇਸ਼ ਬਹੁ ਪਾਏ।
ਇੱਕ ਸਿੱਖ ਬੋਲਿਆ, ਮਹਾਰਾਜ ਜਿਹੜਾ ਧੰਨੀ ਖੇਪ ਦਾ ਇਲਾਕਾ ਹੈ ਉਧਰ ਸੁਣਿਆ ਵੀ ਘੋੜੇ ਬੜੇ ਵਧੀਆ ਮਿਲਦੇ ਨੇ।
ਇਤਿਆਦਿਕ ਗਨ ਥਾਨ ਬਤਾਏ,
ਕੋਈ ਕਹਿੰਦਾ ਮਹਾਰਾਜ ਅਸੀਂ ਸੁਣਿਆ ਵੀ ਮੁਲਤਾਨ ਚੰਗੇ ਘੋੜੇ ਮਿਲਦੇ ਆ, ਕੋਈ ਕਹਿੰਦਾ ਮਹਾਰਾਜ ਜੀ ਲਾਹੌਰ ਤੋਂ ਵਧੀਆ ਘੋੜੇ ਮਿਲ ਜਾਂਦੇ ਆ, ਕੋਈ ਕਹਿੰਦਾ ਮਹਾਰਾਜ ਜੀ ਇੱਧਰ ਰੋਪੜ ਦੇ ਇਲਾਕੇ ਵਿੱਚ ਬੜੇ ਵਧੀਆ ਘੋੜੇ ਮਿਲਦੇ ਆ, ਏਦਾਂ ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਦੱਸਣ ਲੱਗੇ।
ਅਨੋ ਖੋਜ ਖੋਜ ਜੋ ਜਾਏ,
ਮਹਾਰਾਜ ਜੀ ਆਪ ਜੀ ਬੰਦੇ ਭੇਜੋ, ਸੇਵਕ ਭੇਜੋ ਤੇ ਉਹ ਲੱਭ ਲੱਭ ਕੇ ਇਹਨਾਂ ਇਲਾਕਿਆਂ ਚੋਂ ਘੋੜੇ ਲਿਆ ਸਕਦੇ ਨੇ।
ਨਿਜ ਨਿਜ ਮਤ ਅਨੁਸਾਰ ਬਤਾਈ,
ਹੁਣ ਸਾਰੇ ਆਪੋ ਆਪਣੀ ਮਤ ਮੁਤਾਬਕ ਦੱਸ ਰਹੇ ਨੇ, ਕੋਈ ਕੋਈ ਇਲਾਕਾ ਦੱਸਦਾ, ਕੋਈ ਕਿਤੇ ਦੱਸਦਾ, ਕੋਈ ਕਿਤੇ ਦੱਸਦਾ।
ਨਹੀਂ ਬਾਤ ਕੁਛ ਗੁਰਮਨ ਪਾਈ,
ਮਹਾਰਾਜ ਜੀ ਨੇ ਹਾਮੀ ਨੀ ਭਰੀ, ਕਹਿੰਦੇ ਨਹੀਂ ਉੱਥੇ ਨੀ ਧੰਨੀ ਖੇਪ ਨੀ ਵਧੀਆ ਲੱਗਦੇ ਘੋੜੇ, ਉੱਥੋਂ ਆਏ ਸੀ ਮੁਲਤਾਨ ਦੇ ਵੀ ਚੰਗੇ ਨੀ ਘੋੜੇ, ਇੱਧਰ ਦੇ ਵੀ ਪਾਤਸ਼ਾਹ ਨੇ ਕਿਸੇ ਵੀ ਜਿਵੇਂ ਜਿਵੇਂ ਸੁਣੀ ਜਾਣ, ਮਹਾਰਾਜ ਜੀ ਨੇ ਹਾਮੀ ਨੀ ਭਰੀ।
ਏਕ ਸੁਭਟ ਪਛਮ ਦਿਸ਼ ਵਾਸੀ,
ਇੱਕ ਉੱਥੇ ਗੁਰੂ ਸਾਹਿਬ ਦਾ ਸੂਰਮਾ ਸੀ ਜਿਹੜਾ ਕਾਬਲ ਦੇ ਇਲਾਕੇ ਦਾ ਰਹਿਣ ਵਾਲਾ ਸੀ, ਉਹ ਬੋਲਿਆ ਮਹਾਰਾਜ ਜੀ ਦੀ ਫੌਜ ਵਿੱਚ ਭਰਤੀ ਸੀ।
ਕਰ ਕੋ ਜੋਰਤ ਗਿਰਾ ਪ੍ਰਕਾਸ਼ੀ,
ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਮੈਨੂੰ ਆਗਿਆ ਦਿਓ ਤੇ ਮੈਂ ਬੇਨਤੀ ਕਰਾਂ।
ਜਸ ਤੁਰੰਗ ਚਾਹੋ ਗੁਰਪੂਰੇ,
ਮਹਾਰਾਜ ਜਿੱਦਾਂ ਦੇ ਘੋੜੇ ਤੁਸੀਂ ਚਾਹੁੰਦੇ ਜੇ, ਵੀ ਬਲੀ ਬਲਵਾਨ ਘੋੜੇ ਜਿੱਦਾਂ ਦੇ ਆਪ ਜੀ ਚਾਹੁੰਦੇ ਹੋ,
ਤਸ ਕਾਬਲ ਮਹਿ ਪ੍ਰਾਪਤ ਰੂਰੇ,
ਮਹਾਰਾਜ ਉਹ ਘੋੜੇ ਕਾਬਲ ਸ਼ਹਿਰ ਚੋਂ ਮਿਲ ਸਕਦੇ ਆ, ਕਿਉਂਕਿ ਮੈਂ ਉੱਥੋਂ ਦਾ ਰਹਿਣ ਵਾਲਾ, ਕਾਬਲੀ ਘੋੜਿਆਂ ਦੀ ਕੋਈ ਰੀਸ ਨਹੀਂ। ਬਾਕੀ ਜਿਹੜੇ ਅਫਗਾਨਿਸਤਾਨ ਕਾਬਲ ਦੇ ਘੋੜੇ ਬੜੇ ਬਲਵਾਨ ਘੋੜੇ ਸੀ, ਉਹ ਸੌ ਸੌ ਕੋਹ ਦਾ ਪੈਂਡਾ ਤੈਅ ਕਰਕੇ ਵੀ ਥਕੇਵਾ ਨਹੀਂ ਸੀ ਮੰਨਦੇ, ਇੰਨੇ ਬਲੀ ਘੋੜੇ ਹੁੰਦੇ ਉਸ ਇਲਾਕੇ ਦੇ। ਪਹਿਲਾਂ ਵੀ ਸਤਿਗੁਰਾਂ ਪਾਸ ਉਸ ਇਲਾਕੇ ਦੇ ਘੋੜੇ ਆਏ ਸੀ, ਭਾਈ ਸੁਭਾਗਾ ਜੀ ਵਰਗੇ ਗੁਰਸਿੱਖ ਘੋੜੇ ਲਿਆਏ, ਉਧਰੋਂ ਹੀ ਲਿਆਏ ਸੀ। ਉਹ ਕਹਿਣ ਲੱਗਾ ਮਹਾਰਾਜ ਜੀ ਵੀ ਜੇ ਤਾਂ ਆਪ ਜੀ ਆਪਣੀ ਮਰਜ਼ੀ ਦੇ ਘੋੜੇ ਚਾਹੁੰਦੇ ਜੇ ਤਾਂ ਉਹ ਕਾਬਲ ਤੋਂ ਮਿਲ ਸਕਦੇ ਹਨ।
ਰਾਵਰ ਕੇਰ ਅਰੂਢਨ ਜੋਗ,
ਤੁਹਾਡੇ ਸਵਾਰੀ ਦੇ ਯੋਗ ਵਧੀਆ ਨਸਲੀ ਘੋੜੇ ਉੱਥੋਂ ਮਿਲ ਸਕਦੇ ਨੇ।
ਅਨ ਹੈ ਪਠ ਹੋ ਸੁਮਤ ਜੁਤ ਲੋਗ,
ਮਹਾਰਾਜ ਉਹ ਘੋੜੇ ਲਿਆਉਣ ਲਈ ਉਹ ਬੰਦਾ ਭੇਜੋ ਜਿਹੜਾ ਚੰਗਾ ਸਿਆਣਾ ਹੋਵੇ, ਵਪਾਰ ਕਰਨਾ ਉਹਨੂੰ ਆਉਂਦਾ ਹੋਵੇ ਤੇ ਗੱਲਬਾਤ ਕਰਨੀ ਆਉਂਦੀ ਹੋਵੇ, ਘੋੜਿਆਂ ਦੀ ਉਹਨੂੰ ਪਰਖ ਹੋਵੇ।
ਜੋ ਆਛੇ ਪਰਖ ਹੈ ਗੁਣ ਅੰਗ,
ਜਿਹੜਾ ਘੋੜਿਆਂ ਦੇ ਅੰਗਾਂ ਦੀ ਪਰਖ ਰੱਖਦਾ ਹੋਵੇ, ਘੋੜਿਆਂ ਦੀ ਚਾਲ ਬਾਰੇ, ਉਹਦੀ ਨਸਲ ਬਾਰੇ, ਘੋੜਿਆਂ ਦੇ ਪੌੜਾਂ ਬਾਰੇ, ਘੋੜਿਆਂ ਦੀ ਛਾਤੀ ਬਾਰੇ ਵੀ ਕਿੱਦਾਂ ਦੀ ਹੋਵੇ, ਉਹਨੂੰ ਚੰਗੀ ਤਰ੍ਹਾਂ ਘੋੜਿਆਂ ਦੀ ਜਾਣਕਾਰੀ ਹੋਵੇ, ਕੋਈ ਏਦਾਂ ਦਾ ਬੰਦਾ ਆਪ ਜੀ ਖਰੀਦਣ ਭੇਜੋ।
ਹੋਵੇ ਚਪਲ ਸਬੇਗ ਤੁਰੰਗ,
ਮਹਾਰਾਜ ਬੜੇ ਚੰਚਲ ਤੇ ਬੜੇ ਬਲੀ ਘੋੜੇ ਜਿਹੜੇ ਨੇ ਉੱਥੋਂ ਮਿਲਣਗੇ।
ਬੜੀ ਬੜੀ ਕੀਮਤ ਕੇ ਅਹੈ,
ਨਾਲੇ ਮਹਾਰਾਜ ਉਹ ਘੋੜੇ ਇੱਕ ਬੇਨਤੀ ਆ ਵੀ ਮਹਿੰਗੇ ਥੋੜੇ ਮਿਲਦੇ ਆ ਪਰ ਵਧੀਆ ਬੜੇ ਨੇ, ਕੀਮਤੀ ਨੇ ਘੋੜੇ ਉਹ।
ਤੇ ਧਨ ਕਰ ਪਸੰਦ ਕੋਲ ਹੈ,
ਮਾਇਆ ਦਾ ਗੱਫਾ ਥੋੜਾ ਜਿਹਾ ਵੱਧ ਲੱਗੇਗਾ ਪਰ ਘੋੜੇ ਚੰਗੇ ਮਿਲ ਜਾਣਗੇ ਉੱਥੋਂ।
ਸ਼੍ਰੀ ਹਰਿ ਗੋਬਿੰਦ ਸੁਨ ਕਰ ਮਾਨੀ,
ਮਹਾਰਾਜ ਜੀ ਕਹਿੰਦੇ ਸਿੱਖਾ ਇਹਦਾ ਤੂੰ ਤਾਂ ਬੜੀ ਵਧੀਆ ਗੱਲ ਦੱਸੀ, ਕਹਿੰਦੇ ਹਾਂ ਕਾਬਲ ਤੋਂ ਹੀ ਲਿਆਉਣੇ ਚਾਹੀਦੇ ਆ, ਪਾਤਸ਼ਾਹ ਭੇਜਣਾ ਵੀ ਉੱਥੇ ਹੀ ਚਾਹੁੰਦੇ ਸੀ ਜਿੱਥੇ ਜਿੱਥੇ ਸਿੱਖ ਪਹਿਲਾਂ ਬੋਲੀ ਗਏ। ਅਖੀਰ ਨੂੰ ਮਹਾਰਾਜ ਜੀ ਨੇ ਉਹਨੂੰ ਪ੍ਰੇਰਤਾ ਵੀ ਤੂੰ ਕਾਬਲ ਦੱਸ ਦੇ, ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੂੰ ਉੱਥੇ ਹੀ ਭੇਜਣਾ ਚਾਹੁੰਦੇ ਸੀ ਮਹਾਰਾਜ। ਪਾਤਸ਼ਾਹ ਕਹਿੰਦੇ ਹਾਂ ਬਿਲਕੁਲ ਸਹੀ ਕਿਹਾ, ਨਾਲੇ ਚੰਗੇ ਘੋੜੇ ਉੱਥੋਂ ਹੀ ਮਿਲਦੇ ਨੇ।
ਨਿਸ਼ਚੈ ਤਹਾਂ ਤੁਰੰਗ ਗੁਣ ਖਾਨੀ,
ਮਹਾਰਾਜ ਜੀ ਕਹਿੰਦੇ ਵਾਕਈ ਉੱਥੋਂ ਦੇ ਘੋੜੇ ਅੱਗੇ ਸਾਡੇ ਕੋਲ ਆਉਂਦੇ ਆ, ਬੜੇ ਗੁਣਾਂ ਵਾਲੇ ਘੋੜੇ ਹੁੰਦੇ ਆ, ਘੋੜਿਆਂ ਦੇ ਵੀ ਗੁਣ ਹੁੰਦੇ ਕਈ ਤਰ੍ਹਾਂ ਦੇ, ਔਗਣ ਵੀ ਹੁੰਦੇ ਨੇ, ਔਗਣਾਂ ਵਾਲੇ ਘੋੜੇ ਤੰਗ ਬੜਾ ਕਰਦੇ, ਕਈ ਘੋੜਿਆਂ ਨੂੰ ਚੱਕ ਵੱਢਣ ਦੀ ਆਦਤ ਹੁੰਦੀ, ਘੋੜਾ ਸਵਾਰ ਤੇ ਘੋੜੇ ਤੇ ਬੈਠਾ ਹੋਵੇ ਨਾ, ਬੈਠੇ ਨੂੰ ਵੀ ਪੈਰ ਨੂੰ ਜਿਹੜਾ ਕਿਤੇ ਦਾ ਲੱਗ ਜੇ ਤੇ ਉੱਥੇ ਬੈਠੇ ਨੂੰ ਚੱਕ ਵੱਢ ਕੇ ਥੱਲੇ ਸੁੱਟ ਦਿੰਦੇ। ਤੋ ਏਦਾਂ ਘੋੜਿਆਂ ਦੇ ਵੀ ਔਗਣ ਹੁੰਦੇ ਆ, ਕੋਈ ਦੁਲੱਤਾ ਮਾਰਦਾ, ਕੋਈ ਪਛਾੜੀ ਮਾਰਦਾ ਤੇ ਕੋਈ ਛਾਲ ਮਾਰਦਾ, ਕੋਈ ਚਰਖੀ ਮਾਰ ਕੇ ਸੁੱਟ ਦਿੰਦਾ, ਇਹ ਔਗਣ ਹੁੰਦੇ ਘੋੜਿਆਂ ਦੇ। ਗੁਣ ਵੀ ਬੜੇ ਬੜੇ ਹੁੰਦੇ, ਘੋੜੇ ਬੜੇ ਸਵਾਰ ਦੀ ਰਾਖੀ ਕਰਨ ਵਾਲੇ ਵੀ ਹੁੰਦੇ ਆ, ਉੱਤੇ ਬੈਠੇ ਨੂੰ ਆਪ ਆਪਣੇ ਤਨ ਤੇ ਮਾਰ ਚੱਲ ਲੈਂਦੇ ਆ ਦੁਸ਼ਮਣ ਵੱਲੋਂ, ਪਰ ਸਵਾਰ ਨੂੰ ਨਹੀਂ ਕੁਝ ਲੱਗਣ ਦਿੰਦੇ, ਇੱਦਾਂ ਦੇ ਵੀ ਘੋੜੇ ਹੁੰਦੇ। ਕਹਿੰਦਾ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਅਸੀਂ ਵੇਖੇ ਆ ਵੀ ਉੱਧਰ ਦੇ ਜਿਹੜੇ ਘੋੜੇ ਨੇ ਗੁਣੀ ਬੜੇ ਨੇ। ਹਾਂਜੀ,
ਜੋ ਕਿ ਕਾਨ ਬੜ ਕੀਮਤ ਕੇਰਾ,
ਜਿਹੜੇ ਚੰਗੇ ਵਧੀਆ ਸੀਲ ਸੁਭਾਅ ਵਾਲੇ ਘੋੜੇ ਕੀਮਤੀ ਹੋਣ,
ਸੋ ਪਛਮ ਦਿਸ਼ ਕੋ ਹੀ ਹੇਰਾ,
ਅਸੀਂ ਪੱਛਮ ਦਿਸ਼ਾ ਦੇ ਵੇਖੇ ਆ ਜਿਹੜੇ ਚੰਗੇ ਚੰਗੇ ਵਧੀਆ ਘੋੜੇ ਸਾਡੇ ਕੋਲ ਪਹਿਲਾਂ ਵੀ ਆਏ ਨੇ, ਉਧਰੋਂ ਹੀ ਆਏ ਨੇ।
ਤਬ ਗੁਰਦਾਸ ਦਿਸ਼ਾ ਗੁਰ ਦੇਖਾ,
ਇਹ ਗੱਲ ਕਰਕੇ ਤੇ ਮਹਾਰਾਜ ਜੀ ਭਾਈ ਗੁਰਦਾਸ ਜੀ ਵੱਲ ਵੇਖਿਆ,
ਕਹਿਓ ਕਿ ਤੁਮ ਤੇ ਕੌਣ ਵਿਸ਼ੇਖਾ।
ਪਾਤਸ਼ਾਹ ਨੇ ਲਾ ਦਿੱਤੀ ਕਸਵੱਟੀ ਭਾਈ ਗੁਰਦਾਸ ਤੇ, ਲਾ ਲਿਆ ਪੇਪਰ ਲੈਣੇ ਆ ਹੁਣ ਵੇਖਦੇ ਆ ਪਰਖ ਕੇ। ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਜੀ, ਤੁਹਾਡੇ ਤੋਂ ਵੱਧ ਵਿਸ਼ੇਸ਼ ਬੁੱਧੀ ਵਾਲਾ ਇੱਥੇ ਕੌਣ ਹੈ? ਤੁਸੀਂ ਸਭ ਤੋਂ ਉੱਤਮ, ਤੁਹਾਡੀ ਬੁੱਧ ਸਭ ਤੋਂ ਵਿਸ਼ੇਸ਼ ਹੈ, ਉੱਤਮ ਹੈ।
ਬ੍ਰਿਧ ਬੈਸ ਗੁਰ ਪਾਸ ਬਿਤਾਈ,
ਤੁਸੀਂ ਲੰਮੀ ਉਮਰ ਵਾਲੇ ਹੋ ਤੇ ਸਾਰੀ ਜ਼ਿੰਦਗੀ ਤੁਸੀਂ ਗੁਰੂ ਘਰ ਚ ਬਤੀਤ ਕੀਤੀ, ਤੁਹਾਨੂੰ ਪਤਾ ਵੀ ਗੁਰੂ ਘਰ ਚ ਘੋੜੇ ਕਿੱਦਾਂ ਦੇ ਚਾਹੀਦੇ ਹੈ, ਤੁਹਾਨੂੰ ਸਾਡੇ ਬਾਰੇ ਵੀ ਪਤਾ, ਗੁਰੂ ਘਰ ਬਾਰੇ ਵੀ ਪਤਾ, ਤੁਹਾਨੂੰ ਸਭ ਕੁਝ ਜਾਣਕਾਰੀ ਹੈ।
ਸਗਲ ਪਹਾਂਤ ਕੀ ਸ਼ੁਭ ਮਤ ਪਾਈ,
ਤੁਸੀਂ ਸਰਬ ਪ੍ਰਕਾਰ ਦੀ ਗੁਰੂ ਘਰ ਵਿੱਚੋਂ ਸ਼ੁਭ ਮਤੀ ਪ੍ਰਾਪਤ ਕੀਤੀ ਹੈ।
ਉਭੈ ਤੁਰੰਗਮ ਹੇਤ ਹਮਾਰੇ,
ਏਦਾਂ ਕਰੋ ਭਾਈ ਸਾਹਿਬ ਜੀ, ਤੁਸੀਂ ਜਾਓ ਇਸ ਵਾਰੀ ਵੀ ਦੋ ਘੋੜੇ ਤਾਂ ਸਾਡੇ ਲਈ ਚਾਹੀਦੇ, ਅਸੀਂ ਆਪਣੀ ਸਵਾਰੀ ਲਈ ਮੰਗਾਉਣੇ ਆ ਦੋ ਘੋੜੇ, ਸਾਡੇ ਵਾਸਤੇ ਸਾਡੀ ਸਵਾਰੀ ਲਈ ਲਿਆਓ।
ਲਿਆਓ ਸਬੇਗ ਚਪਲ ਬਲ ਭਾਰੇ,
ਚੰਗੇ ਵਧੀਆ ਕੀਮਤੀ ਘੋੜੇ ਖਰੀਦਿਓ ਤੇ ਸਾਡੇ ਲਈ ਲੈ ਕੇ ਆਇਓ, ਜਿਹੜੇ ਚੰਗੇ ਚੰਚਲ ਤੇ ਬਲਵਾਨ ਹੋਣ।
ਸੁਭਟਨ ਹੇਤ ਅਪਰ ਪਿਖ ਆਨ ਹੋ,
ਬਾਕੀ ਸੂਰਮਿਆਂ ਵਾਸਤੇ ਵੀ ਉੱਥੇ ਚੰਗੇ ਘੋੜੇ ਜਿਹੜੇ ਨੇ ਉਹ ਖਰੀਦ ਕੇ ਲੈ ਆਓ।
ਲੈ ਹੋ ਸੰਗ ਧਨ ਗਨ ਪ੍ਰਸਥਾਨ ਹੋ,
ਤੇ ਮਾਇਆ ਦਾ ਗੱਫਾ ਗੁਰੂ ਕੇ ਖਜ਼ਾਨਿਆਂ ਚੋਂ ਖੁੱਲਾ ਲੈ ਜਾਓ, ਤੇ ਸੇਵਾਦਾਰ ਵੀ ਨਾਲ ਲੈ ਜਾਓ ਤੇ ਜਾਓ।
ਪ੍ਰਥਮ ਪੁਚਾਵੋ ਪਾਸ ਹਮਾਰੇ,
ਇੱਕ ਗੱਲ ਪਹਿਲਾਂ ਮਹਾਰਾਜ ਜੀ ਜਿਹੜੀ ਖੇਡ ਵਰਤਾਣੀ ਸੀ, ਇੱਕ ਗੱਲ ਦਾ ਖਿਆਲ ਰੱਖਿਓ ਭਾਈ ਗੁਰਦਾਸ ਜੀ, ਵੀ ਮਾਇਆ ਨਾ ਪਹਿਲਾਂ ਦਿਓ, ਵੀ ਜਿਹੜੇ ਦੋ ਘੋੜੇ ਤੁਸੀਂ ਸਾਡੇ ਲਈ ਖਰੀਦਣੇ ਹੈ ਉਹ ਪਹਿਲਾਂ ਸਾਡੇ ਕੋਲ ਭੇਜ ਦਿਓ, ਉਹਨਾਂ ਨਾਲ ਗੱਲ ਕਰਕੇ ਵੀ ਅਸੀਂ ਗੁਰੂ ਸਾਹਿਬ ਨੂੰ ਪਹਿਲਾਂ ਵਿਖਾ ਲਈਏ, ਜੇ ਪਸੰਦ ਆਏ ਅਸੀਂ ਰੱਖ ਲਾਂਗੇ, ਫਿਰ ਤੁਸੀਂ ਮਾਇਆ ਦੇ ਦਿਓ ਬਾਅਦ ਵਿੱਚ, ਤੇ ਜੇ ਸਾਨੂੰ ਪਸੰਦ ਨਾ ਆਏ ਤੇ ਅਸੀਂ ਮੋੜ ਦਿਆਂਗੇ, ਤੁਸੀਂ ਮਾਇਆ ਪਹਿਲਾਂ ਨਾ ਦਿਓ। ਇਹ ਗੱਲ ਜਿਨ੍ਹਾਂ ਕੋਲੋਂ ਵੀ ਘੋੜੇ ਖਰੀਦੋਗੇ ਉਹਨਾਂ ਨਾਲ ਖੋਲ ਲਿਓ ਵੀ ਮਾਇਆ ਥੋੜ੍ਹੀ ਜਿਹੀ ਸਬਰ ਕਰਕੇ ਮਿਲੇਗੀ ਉਹਨਾਂ ਨੂੰ, ਵੀ ਪਹਿਲਾਂ ਘੋੜੇ ਸਾਡੇ ਕੋਲ ਆਉਣਗੇ ਅਸੀਂ ਵੇਖਾਂਗੇ, ਫਿਰ ਅਸੀਂ ਬੰਦਾ ਭੇਜਾਂਗੇ, ਤੁਸੀਂ ਮਾਇਆ ਦੇ ਦਿਓ। ਹਾਂਜੀ,
ਪਰਖ ਲਹੇਂਗੇ ਜਿਮ ਗੁਣ ਭਾਰੇ,
ਅਸੀਂ ਜਦੋਂ ਵੇਖ ਲਾਂਗੇ ਘੋੜੇ ਉਹਨਾਂ ਦੇ ਗੁਣ ਪਰਖ ਲਾਂਗੇ, ਦੋ ਚਾਰ ਦਿਨ ਚੜ੍ਹ ਕੇ ਵੇਖਾਂਗੇ ਉਹਨਾਂ ਦੇ ਗੁਣ ਉਗਣ ਵੇਖਾਂਗੇ।
ਤੁਮ ਤਹ ਟਿਕ ਹੋ ਸਿੱਖ ਜਬ ਜਾਏ,
ਤੁਸੀਂ ਉਹਨਾਂ ਚਿਰ ਉੱਥੇ ਹੀ ਰਹੋ ਕਾਬਲੀ, ਤੇ ਅਸੀਂ ਪਿੱਛੋਂ ਸਿੱਖ ਭੇਜਾਂਗੇ।
ਤਬ ਦੀ ਜਹ ਤਨ ਮੋਲ ਬਤਾਏ,
ਜਦੋਂ ਸਿੱਖ ਆ ਕੇ ਤੁਹਾਨੂੰ ਕਹਿ ਦੇ ਵੀ ਘੋੜੇ ਵਧੀਆ ਗੁਰੂ ਸਾਹਿਬ ਨੂੰ ਪਸੰਦ ਆ ਗਏ ਨੇ, ਫਿਰ ਤੁਸੀਂ ਉਹਨਾਂ ਦਾ ਮੁੱਲ ਦੇ ਦਿਓ, ਫਿਰ ਉਹਦੇ ਪੈਸੇ ਦਿਓ ਜੇ।
ਇਮ ਆਇਸ ਕੋ ਸੁਣ ਕਰ ਮਾਨੀ,
ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਸਤ ਬਚਨ, ਜਿਵੇਂ ਆਪ ਜੀ ਦਾ ਹੁਕਮ ਹੈ ਮੈਂ ਜਰੂਰ ਜਾਵਾਂਗਾ।
ਮੈਂ ਜੈ ਹਾਂ ਅਸ ਲਿਆਓ ਬਖਾਨੀ,
ਮਹਾਰਾਜ ਜੀ ਮੈਂ ਜਾਵਾਂਗਾ ਘੋੜੇ ਲਿਆਵਾਂਗਾ ਖਰੀਦ ਕੇ।
ਤਬ ਬੇਸਰ ਲਾਦੀ ਧਨ ਸਾਥ,
ਖਾਲਸਾ ਜੀ 50,000 ਰੁਪਈਆ ਉਹਨਾਂ ਦਿਨਾਂ ਚ ਸਿੱਕੇ ਹੀ ਹੁੰਦੇ ਸਨ, ਉਹ ਖੱਚਰਾਂ ਜਿਹੜੀਆਂ ਸੀ ਉੱਤੇ ਬੇਸਰ ਕਹਿੰਦੇ ਆ, ਵੀ ਖੱਚਰਾਂ ਦੇ ਉੱਤੇ ਜਿਵੇਂ ਖੁਰਜੀਆਂ ਪਾਈਆਂ ਹੁੰਦੀਆਂ, ਉਹ ਖੁਰਜੀਆਂ ਵਿੱਚ ਪੈਸੇ ਭਰ ਲਏ। ਹਾਂਜੀ,
ਦੇ 50,000 ਸੋਨਾਥ,
50,000 ਰੁਪਈਏ ਦੇ ਹੁਣ ਸਿੱਕੇ ਤੁਸੀਂ ਵੇਖ ਲਓ ਕਿੰਨਾ ਢੇਰ ਲੱਗ ਜਾਂਦਾ। ਉਹ ਖੁਰਜੀਆਂ ਜਿਹੜੀਆਂ ਸੀ ਵਿੱਚੇ ਹੀ ਟਕੇ ਸੀ, ਵਿੱਚੇ ਹੀ ਉਹ ਬਹੁਤ ਜ਼ਿਆਦੀਆਂ ਖੁਰਜੀਆਂ 5-4 ਖੱਚਰਾਂ ਜਿਹੜੀਆਂ ਸੀ ਉਹਨਾਂ ਤੇ ਲੱਦ ਲਈ ਮਾਇਆ 50,000 ਰੁਪਈਆ।
ਨਰਕੇ ਤਿਕ ਤੇ ਸੰਗ ਪਠਾਏ,
ਕੁਝ ਬੰਦੇ ਕੁਝ ਸੇਵਾਦਾਰ ਕੁਝ ਅਹਿਲਕਾਰ ਨਾਲ ਭੇਜੇ, ਕਿਉਂਕਿ ਐਡੀ ਵੱਡੀ ਰਕਮ ਹੈ ਨਾਲ ਚੱਲੀ ਹੈ, ਤੇ ਭਾਈ ਸਾਹਿਬ ਦੀ ਸੇਵਾ ਵਿੱਚ ਵੀ ਬੰਦੇ ਚਾਹੀਦੇ ਸੀ, ਗੁਰੂ ਘਰ ਦੇ ਮਾਨ ਸੇਵਕ ਨੇ, ਇਸ ਕਰਕੇ ਕੁਝ ਸੇਵਾਦਾਰ ਤੇ ਅਹਿਲਕਾਰ ਨਾਲ ਭੇਜੇ।
ਹਿਤ ਤਕਰਾਈ ਧਨ ਸਮੁਦਾਏ,
ਕੁਝ ਸਿਪਾਹੀ ਵੀ ਭੇਜ ਦਿੱਤੇ, ਕਿਉਂਕਿ ਮਾਇਆ ਨਾਲ ਤੇ ਤਕੜਾਈ ਰੱਖਣੀ ਪੈਣੀ, ਸਾਵਧਾਨੀ ਨਾਲ ਜਾਣਾ ਪੈਣਾ, ਪੈਂਡਾ ਵੀ ਬੜਾ ਲੰਮਾ, ਕਾਬਲ ਤੱਕ ਜਾਣਾ ਹੈ।
ਕਰ ਗੁਰ ਬੰਦਨ ਪੰਥ ਪਧਾਰਾ।
ਗੁਰੂ ਸਾਹਿਬ ਦੇ ਚਰਨਾਂ ਤੇ ਵੰਦਨਾ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਾਬਲ ਨੂੰ ਤੁਰ ਪਏ।
ਨਿਸ ਬਿਸਰਾਮੈ ਸ਼ਰਮ ਨਿਰਵਾਰਾ।
ਦਿਨੇ ਤੁਰਦੇ ਹੈ, ਜਿੱਥੇ ਸ਼ਾਮ ਪੈਂਦੀ ਆ ਉੱਥੇ ਟਿਕ ਕੇ ਰਾਤ ਬਤੀਤ ਕਰਦੇ ਹਨ।
ਦਿਵਸ ਪਿਆਨੈ ਪਛਮ ਓਰੇ।
ਜਦੋਂ ਦਿਨ ਚੜਦਾ ਤੇ ਅਗਲੇ ਦਿਨ ਫੇਰ ਪੱਛਮ ਦਿਸ਼ਾ ਨੂੰ ਮੁਖ ਕਰਕੇ ਕਾਬਲ ਨੂੰ ਤੁਰ ਪੈਂਦੇ ਨੇ।
ਪੂਜਤ ਜਾਤ ਹੋਹੇ ਕਿਤ ਕੋਰੇ।
ਇਹ ਨੀ ਵੀ ਸਿੱਧਾ ਕਾਬਲ ਹੀ ਜਾਣਾ, ਰਸਤੇ ਵਿਚ ਵੀ ਭਾਈ ਸਾਹਿਬ ਜੀ ਖਬਰ ਪੁੱਛਦੇ ਰਹਿੰਦੇ ਵੀ ਸ਼ਾਇਦ ਕਿਤੇ ਇੱਥੋਂ ਰਸਤੇ ਚੋਂ ਕਿਸੇ ਕੋਲੋਂ ਕੋਈ ਚੰਗਾ ਘੋੜਾ ਮਿਲ ਜੇ। ਜਿੱਥੇ ਡੇਰਾ ਕਰਦੇ ਨੇ ਉੱਥੇ ਪੁੱਛਦੇ ਭਾਈ ਕੋਈ ਇੱਥੇ ਇੱਕ ਚੰਗਾ ਨਸਲੀ ਘੋੜਾ ਵਿਕਾਊ ਹੋਵੇ। ਉਹ ਕੋਈ ਦੱਸਦਾ ਜੀ ਫਲਾਣੀ ਥਾਂ ਤੇ, ਪਰ ਭਾਈ ਸਾਹਿਬ ਨੂੰ ਕੋਈ ਘੋੜਾ ਪਸੰਦ ਨਹੀਂ ਆਇਆ ਉੱਥੇ। ਜਿਹੜਾ ਵੀ ਕੋਈ ਘੋੜਾ ਵੇਖਣ ਤੇ ਜਿਵੇਂ ਜਾਂ ਗੁਰੂ ਸਾਹਿਬ ਨੂੰ ਚਾਹੀਦਾ ਉਦਾਂ ਦਾ ਘੋੜਾ ਨਹੀਂ ਮਿਲਿਆ।
ਐਰਾਵਤੀ ਉਲੰਘਤ ਚਾਲਾ।
ਭਾਈ ਸਾਹਿਬ ਚਲਦਿਆਂ ਚਲਦਿਆਂ ਰਾਵੀ ਦਰਿਆ ਇਹ ਪਾਰ ਕਰ ਗਏ।
ਚੰਦਰ ਭਗਾ ਤਰ ਗਯੋ ਬਿਸਾਲਾ।
ਚੰਦਰ ਭਗਾ ਜਿਹਨੂੰ ਚਨਾਬ ਕਹਿੰਦੇ ਆ, ਇਹ ਪੰਜ ਦਰਿਆ ਪੰਜਾਬ ਦੀ ਧਰਤੀ ਤੇ ਵਗਦੇ ਜਿਹੜੇ ਹੁਣ ਉਸ ਪਾਸੇ ਚਲੇ ਗਏ। ਤੋ ਰਾਵੀ ਟੱਪਿਆ ਤੇ ਫਿਰ ਚਨਾਹ ਆ ਗਿਆ, ਚਨਾਹ ਦਰਿਆ ਪਾਰ ਕੀਤਾ।
ਪੁਨਹਿ ਬਿਦਸਤਾ ਤੇ ਹੋਏ ਪਾਰਾ।
ਕਹਿੰਦੇ ਫਿਰ ਅੱਗੇ ਬਿਦਸਤਾ ਆਇਆ, ਉਹਨੂੰ ਪਾਰ ਕੀਤਾ।
ਚਲਤ ਸਿੰਧ ਨਦ ਜਾਏ ਨਿਹਾਰਾ।
ਬਿਦਸਤਾ ਕਹਿੰਦੇ ਆ ਜੇਲਮ ਨੂੰ, ਜੇਲਮ ਆਦਿਕ ਫਿਰ ਉਸ ਇਲਾਕੇ ਚ ਲੰਘਦੇ ਹੋਏ ਅੱਗੇ ਵਧੇ, ਅਟਕ ਨੂੰ ਪਾਰ ਕੀਤਾ।
ਤਜ ਪਸ਼ੋਰ ਕੋ ਆਗੇ ਗਯੋ।
ਪਿਸ਼ਾਵਰ ਪਹੁੰਚੇ। ਪਿਸ਼ਾਵਰ ਦੇ ਵਿਚ ਵੀ ਬਹੁਤ ਗੁਰਸਿੱਖੀ ਸੀ, ਉੱਥੇ ਇੱਕ ਅੱਧਾ ਦਿਨ ਰਹਿ ਕੇ ਫਿਰ ਅੱਗੇ ਨੂੰ ਵਿਦਾ ਹੋ ਗਏ।
ਕਾਬਲ ਜਾਏ ਬਿਲੋਕਤ ਭਯੋ।
ਚਲਦਿਆਂ ਚਲਦਿਆਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਾਬਲ ਪਹੁੰਚ ਗਏ।
ਤੇਰਾ ਕਰ ਕੋਰੇ ਪੁਨ ਬੂਝੇ।
ਖਾਲਸਾ ਜੀ ਕਾਬਲ ਵਿੱਚ ਬਹੁਤ ਗੁਰਸਿੱਖ ਸੀ। ਕਾਬਲ ਨੂੰ ਸਿੱਖੀ ਦਾ ਕੋਠਾ ਕਿਹਾ ਜਾਂਦਾ ਸੀ, ਇੰਨੀ ਸਿੱਖੀ ਸੀ ਕਾਬਲ ਦੇ ਇਲਾਕੇ ਚ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਕਾਬਲ ਚ ਚਰਨ ਪਾਏ ਹੈ, ਇੱਥੇ ਸਿੱਖੀ ਦਾ ਬੀਜ ਬੀਜਿਆ ਗੁਰੂ ਨਾਨਕ ਸਾਹਿਬ ਨੇ। ਪਰ ਸਮੇਂ ਦਾ ਮਾਹੌਲ ਇੱਦਾਂ ਦਾ ਬਣਿਆ ਜਿਵੇਂ ਜਿਵੇਂ ਹੁਣ ਤਾਂ ਉਸ ਇਲਾਕੇ 'ਚ ਬਹੁਤ ਗਿਣੇ ਚੁਣੇ ਸ਼ਾਇਦ ਸਿੱਖਾਂ ਦੇ ਪਰਿਵਾਰ ਰਹਿ ਗਏ। ਬਹੁਤ ਸਾਰੇ ਕਾਬਲ ਤੋਂ ਸਿੱਖ ਕੁਝ ਇੱਧਰ ਭਾਰਤ ਖੰਡ 'ਚ ਆ ਗਏ, ਕੁਝ ਬਾਹਰ ਵਿਦੇਸ਼ਾਂ ਵਿੱਚ। ਉਹਨਾਂ ਨੂੰ ਆਪਣੇ ਸਾਰੇ ਕਾਰੋਬਾਰ ਛੱਡ ਕੇ ਜਾਣੇ ਪਏ, ਮਾਹੌਲ ਇੱਦਾਂ ਦਾ ਬਣ ਗਿਆ। ਨਹੀਂ ਤਾਂ ਕਾਬਲ ਵਿੱਚ ਬਹੁਤ ਸਿੱਖੀ ਸੀ, ਬੜੇ ਬੜੇ ਨਾਮ ਰਸੀਏ ਗੁਰਸਿੱਖ। ਕਾਬਲ ਵਾਸਤੇ ਮਹਾਰਾਜ ਜੀ ਦੇ ਬੜੇ ਹੁਕਮਨਾਮੇ ਜਾਂਦੇ ਤੇ ਚੰਗੇ ਚੰਗੇ ਸ਼ਾਹੂਕਾਰ ਕਾਰੋਬਾਰੀ ਸਿੱਖ ਸੀ ਉੱਥੇ, ਜਿਨ੍ਹਾਂ ਦੇ ਆਪੋ ਆਪਣੇ ਚੰਗੇ ਚੰਗੇ ਵਪਾਰ ਸੀ, ਦੁਕਾਨਦਾਰੀਆਂ ਸੀ। ਤੋ ਕਾਬਲ ਸ਼ਹਿਰ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਪਹੁੰਚੇ ਹਨ।
ਨਰਨ ਬਤਾਏ ਜਿਹ ਬਿਦ ਸੂਝੇ।
ਉੱਥੇ ਭਾਈ ਸਾਹਿਬ ਜੀ ਨੇ ਪੁੱਛ ਗਿੱਛ ਕੀਤੀ ਵੀ ਕਿਤੇ ਕੋਈ ਨੇੜਿਓਂ ਘੋੜੇ ਪਤਾ ਕਰੋ। ਉਹ ਮੰਡੀ ਸੀ ਘੋੜਿਆਂ ਦੀ ਬੜੀ ਵੱਡੀ ਕਾਬਲ 'ਚ ਲੱਗਦੀ, ਤੇ ਬੜੇ ਬੜੇ ਵਧੀਆ ਨਸਲੀ ਘੋੜੇ ਉਸ ਮੰਡੀ ਵਿੱਚ ਆਉਂਦੇ ਸਨ।
ਅਗਲੇ ਦਿਵਸ ਜਾਏ ਕਰ ਹੇਰੇ।
ਕਿਸੇ ਨੇ ਦੱਸਿਆ ਤੇ ਅਗਲੇ ਦਿਨ ਭਾਈ ਗੁਰਦਾਸ ਜੀ ਪਹੁੰਚ ਗਏ ਘੋੜੇ ਵੇਖਣ ਵਾਸਤੇ।
ਫੇਰੇ ਚਪਲ ਸਬੇਗ ਬਡੇਰੇ।
ਘੋੜੇ ਵੇਖੇ, ਹੁਣ ਘੋੜਾ ਖਰੀਦਣ ਤੋਂ ਪਹਿਲਾਂ ਘੋੜਾ ਫੇਰ ਕੇ ਵੇਖੀਦਾ ਵੀ ਉਹਦੇ ਪੈਰ ਚਲਾਵਾ ਕਿੱਦਾਂ ਦਾ, ਵੀ ਤੁਰਦਾ ਕਿਵੇਂ ਆ, ਪੈਰ ਕਿਵੇਂ ਰੱਖਦਾ ਜ਼ਮੀਨ ਤੇ, ਉੱਥੋਂ ਅੰਦਾਜ਼ਾ ਲੱਗ ਜਾਂਦਾ ਘੋੜੇ ਦਾ। ਤੇ ਉੱਤੇ ਬਹਿ ਕੇ ਵੀ ਥੋੜ੍ਹਾ ਬਹੁਤਾ ਉਹਨੂੰ ਫੇਰ ਕੇ ਵੇਖਦੇ ਆ ਵੀ ਪਤਾ ਲੱਗੇ ਘੋੜੇ ਦਾ ਵੀ ਕੀ ਇਹਦਾ ਗੁਣ ਔਗਣ ਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਘੋੜਿਆਂ ਨੂੰ ਫੇਰ ਫੇਰ ਕੇ ਵੇਖਿਆ, ਘੋੜੇ ਬਹੁਤ ਸੀ, ਮੰਡੀ ਲੱਗੀ ਸੀ ਘੋੜਿਆਂ ਦੀ, ਚੰਗੇ ਚੰਗੇ ਘੋੜੇ ਆਏ ਸੀ, ਉਹਨਾਂ ਨੂੰ ਫੇਰ ਕੇ ਵੇਖਦੇ ਨੇ।
ਦਰਬ ਮੋਲ 50,000।
50,000 ਰੁਪਇਆ ਭਾਈ ਗੁਰਦਾਸ ਸਾਹਿਬ ਜੀ ਦੇ ਕੋਲ ਹੈ।
ਹੁਣ ਕਰ ਲੀਨ ਏਵ ਤਕਰਾਰ।
ਇੱਕ ਬੰਦਾ ਸੌਦਾਗਰ ਜਿਹੜਾ ਉਹ ਅੱਗੇ ਵੀ ਗੁਰੂ ਘਰ ਵਿੱਚ ਕਿਤੇ ਘੋੜੇ ਵੇਚ ਕੇ ਆਇਆ ਸੀ, ਗੁਰੂ ਘਰ ਨਾਲ ਉਹਦੀ ਜਾਣਕਾਰੀ ਸੀ। ਭਾਈ ਗੁਰਦਾਸ ਜੀ ਨੇ ਉਹਦੇ ਨਾਲ ਗੱਲਬਾਤ ਕੀਤੀ ਵੀ ਸੱਜਣਾ ਮੈਂ 50,000 ਰੁਪਈਆ ਖਰਚਣਾ, ਮੈਨੂੰ ਘੋੜੇ ਚਾਹੀਦੇ ਹੈ, ਵੀ ਇਕੱਲੇ ਇਕੱਲੇ ਥਾਂ ਥਾਂ 'ਤੇ ਜਾਵਾਂਗਾ, ਕਿੰਨਿਆਂ ਨਾਲ ਵੱਖਰੋ ਵੱਖਰਾ। ਵੀ ਉਹ ਵੀ ਚੰਗਾ ਵੱਡਾ ਸੌਦਾਗਰ ਸੀ, ਘੋੜੇ ਉਹਦੇ ਕੋਲ ਬਹੁਤ ਸਨ। ਉਹਦੇ ਨਾਲ ਭਾਈ ਗੁਰਦਾਸ ਜੀ ਨੇ ਸੌਦਾ ਕਰ ਲਿਆ।
ਲੈ ਹਮ ਲੀਏ ਦਰਬ ਤੁਵ ਦੇ ਹੈ।
ਕਹਿੰਦੇ ਵੀ ਆਹ ਘੋੜੇ ਘੋੜੇ ਭਾਈ ਸਾਹਿਬ ਨੇ ਛਾਂਟ ਲਏ, ਵੀ ਆਹ ਦੋ ਘੋੜੇ ਸਤਿਗੁਰਾਂ ਲਈ ਇਹ ਚਾਹੀਦੇ ਨੇ, ਆਹ ਸਾਨੂੰ ਇੰਨੇ ਯੋਧਿਆਂ ਲਈ ਚਾਹੀਦੇ ਨੇ, ਤੇ ਪੈਸਿਆਂ ਦੀ ਵੀ ਸਾਰੀ ਜਿੰਨੀ ਵੀ ਕਹਿੰਦੇ ਵੀ ਇਹ ਘੋੜੇ ਅਸੀਂ ਖਰੀਦ ਲਏ ਤੇਰੇ ਕੋਲੋਂ, ਪੈਸੇ ਮੇਰੇ ਕੋਲ ਪਏ ਨੇ,
ਏਕ ਵੇਰ ਗੁਰ ਨਿਕਟ ਪਠੈ ਹੈ,
ਪਰ ਇਹ ਮੈਂ ਪੈਸੇ ਦੇਣੇ ਨੀ ਹਾਲੇ ਤੈਨੂੰ, ਵੀ ਇੱਕ ਵਾਰੀ ਘੋੜੇ ਜਿਹੜੇ ਨੇ, ਜੇ ਤੂੰ ਵਿਸ਼ਵਾਸ ਕਰਦਾ ਸਾਡੇ ਤੇ, ਕਿਉਂਕਿ ਇਹ ਵੀ ਬੜਾ ਵੱਡਾ ਵਿਸ਼ਵਾਸ ਵਾਲਾ ਕੰਮ ਸੀ ਵੀ ਘੋੜੇ ਪਹਿਲਾਂ ਭੇਜ ਦੇਣੇ ਨੇ, ਮੁੜ ਕੇ ਬਾਅਦ ਚ ਪੈਸੇ ਦੇਣੇ, ਉਹ ਕਹਿੰਦੇ ਵੀ ਤੁਸੀਂ ਚਲੇ ਜਾਓ, ਮੈਂ ਕਿਹਨੂੰ ਕਹਾਂਗਾ ਪੈਸੇ ਕਿੱਥੋਂ ਹੋਣ, ਪਰ ਲੋਕਾਂ ਦਾ ਵਿਸ਼ਵਾਸ ਸੀ ਉਦੋਂ, ਅੱਜ ਵਾਂਗੂ ਨਹੀਂ ਸੀ ਵਰਤਾਰਾ, ਤਾਂ ਹੀ ਕਹਿੰਦੇ ਵੀ ਕਲਯੁਗ ਆਇਆ ਹੀ ਹੋਣਾ, ਹੁਣ ਤਾਂ ਲਿਖ ਕੇ ਬੁੱਕਰ ਜਾਂਦੇ ਆ, ਉਦੋਂ ਲੋਕ ਜ਼ਬਾਨੀ ਕਲਾਮੀ ਵੀ ਪੂਰੇ ਇੱਕ ਦੂਜੇ 'ਤੇ ਯਕੀਨ ਹੁੰਦਾ, ਵਿਸ਼ਵਾਸ ਹੁੰਦਾ, ਬਚਨ ਦੇ ਬਲੀ ਹੁੰਦੇ ਸੀ ਲੋਕ, ਵੀ ਜਿਹੜਾ ਬਚਨ ਕਰਤਾ ਉਹਦੇ ਤੋਂ ਮਰਦਾਂ ਦੀ ਜ਼ੁਬਾਨ ਹੈ, ਇਹ ਮੁੱਕਰਨ ਵਾਲੀ ਨਹੀਂ ਹੈ, ਇਹ ਬਿਰਤੀ ਹੁੰਦੀ ਸੀ, ਹੁਣ ਤਾਂ ਕਿਰਦਾਰ ਨਹੀਂ ਰਹੇ, ਇਖਲਾਕ ਨਹੀਂ ਰਹੇ, ਜੇ ਕੋਈ ਇੱਕ ਬਚਨ ਪਾਲਣ ਦੀ ਗੱਲ ਕਰਦਾ ਅਗਲਾ ਨਹੀਂ ਪਾਲਦਾ, ਉਹ ਭਾਈ ਗੁਰਦਾਸ ਜੀ 'ਤੇ ਉਹਨੇ ਯਕੀਨ ਵੀ ਕੀਤਾ, ਭਾਈ ਸਾਹਿਬ ਕਹਿੰਦੇ ਵੀ ਇਹ ਘੋੜੇ ਪਹਿਲਾਂ ਮੈਂ ਭੇਜਾਂਗਾ ਗੁਰੂ ਸਾਹਿਬ ਕੋਲ, ਉਹ ਪਹਿਲਾਂ ਵੇਖਣਗੇ ਪਰਖਣਗੇ, ਜੇ ਉਹਨਾਂ ਨੂੰ ਪਸੰਦ ਆ ਗਏ, ਵੀ ਮੈਂ ਤਾਂ ਵਿੱਚ ਕਰਿੰਦਾ ਹਾਂ, ਮਾਲਕ ਉਹ ਨੇ, ਉਹਨਾਂ ਨੂੰ ਜੇ ਪਸੰਦ ਆ ਗਏ ਤਾਂ ਮੈਨੂੰ ਸੁਨੇਹਾ ਆ ਜਾਣਾ, ਮੈਂ ਉਸੇ ਵੇਲੇ ਝੱਟ ਤੈਨੂੰ ਪੈਸੇ ਦੇ ਦੇਣੇ, ਪਰ ਓਨੀ ਦੇਰ ਤੱਕ ਮੈਂ ਪੈਸੇ ਨਹੀਂ ਦੇਣੇ, ਜੇ ਉਹਨਾਂ ਨੂੰ ਪਸੰਦ ਨਾ ਆਏ ਤੇ ਤੇਰੇ ਘੋੜੇ ਵਾਪਸ ਵੀ ਆ ਸਕਦੇ ਨੇ, ਇਹ ਮਸਲਾ ਮੈਂ ਤੇਰੇ ਨਾਲ ਪਹਿਲਾਂ ਖੋਲ ਲਿਆ।
ਸੁਨ ਗੁਰ ਤੇ ਜਬ ਨਰ ਕੋ ਆਵੇ,
ਜਦੋਂ ਉੱਥੋਂ ਸੇਵਾਦਾਰ ਸੁਣ ਕੇ ਆ ਜਾਏਗਾ ਗੁਰੂ ਘਰ ਤੋਂ,
ਤਤ ਛਿਨ ਦਰਬ ਸਰਬ ਹੀ ਪਾਵੇ,
ਤਤ ਛਿਨ ਉਸੇ ਵੇਲੇ ਸਾਰੇ ਪੈਸੇ 50,000 ਦਾ 50,000 ਮੈਂ ਤੈਨੂੰ ਦੇ ਦਿਆਂਗਾ।
ਸੁਨਤ ਸੁਦਾਗਰ ਬਾਕ ਬਖਾਨੇ,
ਸੁਣ ਕੇ ਅੱਗੋਂ ਸੁਦਾਗਰ ਵੀ ਭਲਾ ਬੰਦਾ ਸੀ, ਉਹ ਬੋਲਿਆ,
ਬਲੀ ਬੇਐਬ ਤੁਰੰਗ ਮਹਾਨੇ,
ਕਹਿੰਦਾ ਜੀ ਗੁਰੂ ਸਾਹਿਬ ਨੂੰ ਜਾਂਦੇ ਹੀ ਪਸੰਦ ਆ ਜਾਣੇ ਆ, ਬੇਐਬ ਘੋੜੇ ਆ, ਇਹਨਾਂ ਚ ਕਿਹੜਾ ਕੋਈ ਐਬ ਹੈ। ਹਾਂਜੀ,
ਗੁਰ ਟਿਗ ਪੱਠ ਹੋ ਨਾ ਸੰਸਾ ਕੋਈ,
ਤੁਸੀਂ ਭੇਜ ਦਿਓ, ਕਹਿੰਦਾ ਮੈਨੂੰ ਕੋਈ ਸੰਸਾ ਨਹੀਂ, ਕੋਈ ਗੱਲ ਨਹੀਂ, ਪੈਸੇ ਆ ਜਾਣਗੇ, ਵੀ ਕਿਹੜਾ ਦੌੜ ਚੱਲੇ ਹੈ, ਜੇ ਤੁਸੀਂ ਨਾ ਦਿਓਗੇ ਮੈਂ ਜਾ ਕੇ ਸਤਿਗੁਰਾਂ ਕੋਲੋਂ ਲੈ ਲਾਂਗਾ ਉੱਥੇ, ਕਹਿੰਦੇ ਪੈਸਿਆਂ ਦੀ ਕੋਈ ਗੱਲ ਨਹੀਂ, ਤੁਸੀਂ ਭੇਜ ਦਿਓ ਘੋੜੇ,
ਪਿੱਛੇ ਲੈ ਹੈ ਮੋਲ ਜੋ ਹੋਈ,
ਜਿਹੜਾ ਮੁੱਲ ਹੋਵੇਗਾ ਮੈਂ ਬਾਅਦ ਵਿੱਚ ਲੈ ਲਵਾਂਗਾ,
ਕਰ ਤਕਰਾਰ ਕੀ ਕਾਨ ਪਠਾਏ,
ਇਦਾਂ ਇਕਰਾਰਨਾਮਾ ਕਰਕੇ ਤੇ ਘੋੜੇ ਜਿਹੜੇ ਸਨ ਉਹ ਸਤਿਗੁਰਾਂ ਕੋਲ ਭੇਜ ਦਿੱਤੇ,
ਮਗ ਕੋ ਉਲੰਘ ਸੁਧਾ ਸਰ ਆਏ,
ਸਾਰਾ ਪੈਂਡਾ ਤਹਿ ਕਰਕੇ ਜਿਹੜੇ ਘੋੜੇ ਲੈ ਕੇ ਆਏ ਉਹ ਪਹੁੰਚ ਗਏ ਸਤਿਗੁਰਾਂ ਦੇ ਕੋਲ,
ਸਤਿਗੁਰ ਪਿਖ ਕਰ ਉਰ ਹਰ ਖਾਏ,
ਘੋੜੇ ਮਹਾਰਾਜ ਜੀ ਨੂੰ ਬੜੇ ਪਸੰਦ ਆਏ, ਵਾਕਈ ਬੜੇ ਸੁੰਦਰ ਘੋੜੇ ਸਨ,
ਚੜ ਕਰ ਫੇਰ ਤਵਾਏ ਫੰਦਹਾਏ,
ਮਹਾਰਾਜ ਜੀ ਨੇ ਸਵਾਰੀ ਕੀਤੀ ਘੋੜਿਆਂ ਤੇ ਚੜ ਕੇ ਉਹਨਾਂ ਨੂੰ ਭਜਾ ਕੇ ਵੇਖਿਆ,
ਖਾਸ ਤਬੇਲੇ ਸੋ ਬੰਧਵਾਏ,
ਉਹ ਘੋੜੇ ਜਿਹੜੇ ਮਹਾਰਾਜ ਜੀ ਵਾਸਤੇ ਆਏ, ਮਹਾਰਾਜ ਜੀ ਨੇ ਜਿਹੜਾ ਆਪਣਾ ਤਬੇਲਾ ਸੀ ਖਾਸ ਜਿਹਦੇ ਚ ਗੁਰੂ ਸਾਹਿਬ ਦੇ ਘੋੜੇ ਬੰਨੇ ਜਾਂਦੇ ਸੀ ਉਹਦੇ ਚ ਬਣਵਾ ਲਏ,
ਪਠਿਓ ਸਿੱਖ ਤਿਸ ਦਿਸ ਸਹਸਾਏ,
ਸਿੱਖ ਨੂੰ ਭੇਜਿਆ ਵੀ ਜਾਓ ਜਾ ਕੇ ਭਾਈ ਗੁਰਦਾਸ ਜੀ ਨੂੰ ਕਹੋ ਵੀ ਪੈਸੇ ਦੇ ਦਿਓ, ਭਾਈ ਸਾਹਿਬ ਜੀ ਕੋਲੋਂ ਸੇਵਾਦਾਰ ਪਹੁੰਚਿਆ, ਉੱਥੇ ਹੁਣ ਗੁਰੂ ਸਾਹਿਬ ਦੀ ਮਾਇਆ ਵਰਤੀ ਹੈ, ਜਿਹਨੂੰ ਕਹਿੰਦੇ ਸਾਂਗ ਵਰਤਿਆ, ਹੁਣ ਵੇਖਣਾ ਵੀ ਕਿਵੇਂ ਭਰਮਦਾ, ਕੋਈ ਭਰਮਦਾ ਕਿ ਨਹੀਂ ਭਰਮਦਾ ਜਦੋਂ ਸਤਿਗੁਰੂ ਸਾਂਗ ਵਰਤਾਉਂਦੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ पार ब्रह्म
अविनाशी अघनास
हे पूरन हे सर्वमय
दुख पंजन गुण तास
हे संगी हे निरंकार
हे निर्गुण सब टेक
हे गोविंद हे गुण निधान
जाके सदा विवेक
परम पर हर हरे
है पी हो वन हार
हे संत कह सदा संग
धाराया धार
ठाकुर हो दास रो
निर्गुण गुण नहीं कोए
नानक दीजै नाम दान
राखो ही परोए
प्रभु शरणागति
कृपालित दयाल
अखर हर मन बस्त
नानक होत निहाल
गुरु नाम जहाज है
चढ़े सो उतरे पार
जो शरदा कर से बंदे
गुर पार उतारन हार
वाहे गुरु नाम जहाज है
चढ़े सो उतरे पार
जो शरदा कर से बंदे
गुर पार उतारन हार
वाहे गुरु जी का खालसा वाहे गुरु जी की फतेह।